Lowe's early Black Friday deals are going fast. Don't miss up to 50% off select major appliances. Plus, up to an extra 25% off when you bundle select major appliances. And with Christmas around the corner, you're going to need more string lights, right? Save $4 on GE LED 100-count string lights, now just $5.98. Lowe's, we help, you save. Valid through 12/3. Selection varies by location. Select locations only. While supplies last. See Lowe's.com for more details.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
ਤੁਸੀਂ ਹੋ SBS ਪੰਜਾਬੀ ਦੇ ਨਾਲ
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ। ਕੀ ਹਾਲ ਚਾਲ ਨੇ ਦੋਸਤੋ? ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ 24 ਨਵੰਬਰ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4 to 5 PM ਤੱਕ 1 hour ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 PM SBS ਰੇਡੀਓ 2 ਦੇ ਉੱਤੇ। ਤੇ ਲਾਈਵ ਪ੍ਰੋਗਰਾਮ ਜਦੋਂ ਚੱਲਦਾ ਹੈ ਤੇ ਉਸ ਦੌਰਾਨ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਨੂੰ ਸੁਨੇਹਾ ਭੇਜ ਕੇ। ਸਾਡਾ ਫੋਨ ਨੰਬਰ ਹੈ 0439-799-767। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਦੇਸ਼ ਦੁਨੀਆ ਦੀਆਂ ਚੋਣਵੀਆਂ ਖਬਰਾਂ ਦੇ ਨਾਲ ਕਰਾਂਗੇ, ਜਿਸ ਦੇ ਵਿੱਚ ਭਾਰਤ, ਆਸਟ੍ਰੇਲੀਆ ਸਮੇਤ ਦੁਨੀਆ ਦੇ ਹੋਰਨਾਂ ਮੁਲਕਾਂ ਦੀਆਂ ਕੁਝ ਖਾਸ ਖਬਰਾਂ ਹੋਣਗੀਆਂ। ਅੱਜ ਸੋਮਵਾਰ ਦਾ ਦਿਨ ਹੈ ਤੇ ਸੋਮਵਾਰ ਨੂੰ ਵੇਲਾ ਹੁੰਦਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡਾਇਰੀ ਦਾ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਉਸ ਦੇ ਬਾਰੇ 'ਚ ਤੁਹਾਨੂੰ ਜਾਣੂ ਕਰਾਵਾਂਗੇ। ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ 'ਤੇ ਹੋ ਅਤੇ ਜਾਂ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੈ ਤਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਸੰਬੰਧੀ ਇੱਕ ਖਾਸ ਰਿਪੋਰਟ ਤੁਹਾਡੇ ਅਸੀਂ ਸਨਮੁਖ ਕਰਾਂਗੇ। ਦੱਸਾਂਗੇ ਕਿ ਆਸਟ੍ਰੇਲੀਆ ਨੇ ਜਿਹੜੇ ਹਾਲ ਹੀ ਦੇ ਵਿੱਚ ਆਪਣੇ ਵਿਦਿਆਰਥੀ ਵੀਜ਼ਾ ਨਿਯਮ ਜਿਹੜੇ ਤਬਦੀਲ ਕੀਤੇ ਹੈ ਉਹਨਾਂ ਦਾ ਔਨਸ਼ੋਰ ਕਹਿਣ ਦਾ ਭਾਵ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਵਿਦਿਆਰਥੀਆਂ ਦੇ ਉੱਤੇ ਔਰ ਜਿਹੜੇ ਬਾਹਰੋਂ ਜਿਹਨਾਂ ਵਿਦਿਆਰਥੀਆਂ ਨੇ ਸਟੂਡੈਂਟ ਵੀਜ਼ਾ ਪਾਉਣਾ ਹੈ ਉਹਨਾਂ 'ਤੇ ਕੀ ਅਸਰ ਹੋਏਗਾ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਆਸਟ੍ਰੇਲੀਆ ਦੀ ਵਿਰਾਸਤ, ਇੱਥੋਂ ਦੇ ਸੱਭਿਆਚਾਰ, ਰਹਿਣ ਸਹਿਣ ਅਤੇ ਹੋਰਨਾਂ ਪਹਿਲੂਆਂ ਬਾਰੇ ਜਾਣੂ ਕਰਾਉਂਦੇ SBS ਦੇ ਖਾਸ ਉਪਰਾਲੇ ਆਸਟ੍ਰੇਲੀਆ ਐਕਸਪਲੇਨ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਕਿ ਇੱਥੋਂ ਦੇ ਮੂਲ ਨਿਵਾਸੀਆਂ ਦੇ ਲਈ ਜਿਹੜਾ ਨੇਟਿਵ ਟਾਈਟਲ ਹੈ ਉਹ ਕਿਉਂ ਮਾਇਨੇ ਰੱਖਦਾ ਹੈ। ਖੇਡ ਦੇ ਮੈਦਾਨ ਵੱਲ ਵੀ ਚੱਲਾਂਗੇ ਤੇ ਵਿਸ਼ਵ ਚੈਂਪੀਅਨ ਬਣੀ ਭਾਰਤ ਦੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਦੀ ਸ਼ਾਨਦਾਰ ਪ੍ਰਾਪਤੀ ਬਾਰੇ ਇੱਕ ਸੰਖੇਪ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੋਏਗਾ ਤੇ ਤੁਸੀਂ ਇੱਕ ਵਾਰ ਫਿਰ ਸਾਡਾ ਫੋਨ ਨੰਬਰ ਨੋਟ ਕਰ ਲਓ ਸਾਨੂੰ ਸੁਨੇਹਾ ਭੇਜਣ ਦੇ ਵਾਸਤੇ 0439-799-767। ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਆਪਣਾ ਕੋਈ ਵਡਮੁੱਲਾ ਵਿਚਾਰ ਜਾਂ ਸਾਡੇ ਪ੍ਰੋਗਰਾਮ ਸੰਬੰਧੀ ਕੋਈ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਆ ਵੱਲੋਂ ਹੋਰਨਾਂ ਮੁਲਕਾਂ ਨਾਲ ਮਿਲ ਕੇ ਜੈਵਿਕ ਬਾਲਣ ਤੋਂ ਦੂਰ ਰਹਿਣ ਦੇ ਇੱਕ ਐਲਾਨਨਾਮੇ ਉੱਤੇ ਦਸਤਕ ਕਰਨ ਤੋਂ ਬਾਅਦ ਫੈਡਰਲ ਸਰਕਾਰ ਤੋਂ ਇਹ ਸਵਾਲ ਕੀਤੇ ਜਾ ਰਹੇ ਨੇ ਕਿ ਉਹ ਜੈਵਿਕ ਬਾਲਣ ਦੇ ਨਿਕਾਸ ਨੂੰ ਕਿਸ ਤਰ੍ਹਾਂ ਘੱਟ ਕਰਨਗੇ। ਇਸ ਐਲਾਨਨਾਮੇ ਉੱਤੇ ਸਿਖਰ ਸੰਮੇਲਨ ਦੇ ਆਖਰੀ ਸਮਝੌਤੇ ਤੋਂ 25 ਘੰਟੇ ਪਹਿਲਾਂ COP30 ਦੇ ਇੱਕ ਪ੍ਰੋਗਰਾਮ ਦੇ ਵਿੱਚ ਹਸਤਾਖਰ ਕੀਤੇ ਗਏ ਸਨ। ਦੱਖਣੀ ਅਫਰੀਕਾ ਵਿੱਚ G20 ਸੰਮੇਲਨ ਵਿੱਚ ਬੋਲਦਿਆਂ ਸ੍ਰੀ ਐਲਬਨੀਜ਼ੀ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਆਸਟ੍ਰੇਲੀਆ ਜੈਵਿਕ ਬਾਲਣ ਦੇ ਉਤਪਾਦਨ ਨੂੰ ਕਦੋਂ ਘਟਾਏਗਾ, ਅਤੇ ਉਨ੍ਹਾਂ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਬਿਲੇਮ ਐਲਾਨਨਾਮੇ ਉੱਤੇ ਦਸਤਖਤ ਕਰਨਾ ਸਰਕਾਰ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਨਵੇਂ ਖੇਤਰ ਖੋਲ੍ਹਣ ਦੀ ਗੈਸ ਰਣਨੀਤੀ ਦੇ ਉਲਟ ਹੈ। ਚੁਣੌਤੀ ਦੀਆਂ ਅਟਕਲਾਂ ਦੇ ਬਾਵਜੂਦ ਵਿਰੋਧੀ ਧਿਰ ਦੇ ਡਿਪਟੀ ਲੀਡਰ ਟੇਡ ਓਬਰਾਇਨ ਨੇ ਜ਼ੋਰ ਦੇ ਕੇ ਆਖਿਆ ਕਿ ਸੂਜ਼ਨ ਲੀ ਇਸ ਹਫ਼ਤੇ ਆਗੂ ਬਣੇ ਰਹਿਣਗੇ। ਕਾਬਲੇ ਗੌਰ ਹੈ ਕਿ ਐਂਡਰਿਊ ਹੇਸਟੀ ਜਾਂ ਐਂਗਸ ਟੇਲਰ ਨੂੰ ਸੰਭਾਵੀ ਲੀਡਰਸ਼ਿਪ ਦਾਅਵੇਦਾਰਾਂ ਵਜੋਂ ਨਾਮਜ਼ਦ ਕੀਤੇ ਜਾਣ ਦੇ ਚੱਲਦਿਆਂ ਪਾਰਟੀ ਵਿੱਚ ਇਮੀਗ੍ਰੇਸ਼ਨ ਅਤੇ ਜਲਵਾਯੂ ਪਰਿਵਰਤਨ ਨੀਤੀਆਂ ਨੂੰ ਲੈ ਕੇ ਮਤਭੇਦ ਬਣੇ ਹੋਏ ਨੇ। ਸ੍ਰੀ ਓਬਰਾਇਨ ਦਾ ਆਖਣਾ ਹੈ ਕਿ ਉਹ ਚਾਹੁੰਦੇ ਹਨ ਕਿ ਸੰਸਦ ਦੇ ਇਸ ਆਖਰੀ ਸੈਸ਼ਨ ਹਫ਼ਤੇ ਦੇ ਵਿੱਚ ਸਰਕਾਰ ਨੂੰ ਜਵਾਬਦੇਹ ਬਣਾਉਣ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ। ਨਾਰਦਰਨ ਟੈਰੀਟਰੀ ਦੇ ਵਿੱਚ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਨੇ ਅਤੇ ਕਈ ਸਕੂਲ ਬੰਦ ਹਨ, ਪਰ ਗਰਮ ਖੰਡੀ ਚੱਕਰਵਾਤ ਫਿਨਾ ਤੋਂ ਸਥਾਨਕ ਨਿਵਾਸੀਆਂ ਨੂੰ ਗੰਭੀਰ ਸੱਟਾਂ ਅਤੇ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ ਗਿਆ। ਫਿਨਾ ਚੱਕਰਵਾਤ ਵੀਕੈਂਡ ਮੌਕੇ ਤੀਵੀ ਟਾਪੂਆਂ ਅਤੇ ਡਾਰਵਿਨ ਦੇ ਵਿਚਕਾਰ ਤੀਜੇ ਦਰਜੇ ਤਹਿਤ ਲੰਘਿਆ ਸੀ, ਜਿਸ ਵਿੱਚ ਵਿਨਾਸ਼ਕਾਰੀ ਹਵਾਵਾਂ ਅਤੇ ਭਾਰੀ ਬਾਰਿਸ਼ ਹੋ ਰਹੀ ਸੀ। ਜਾਣਕਾਰੀ ਮੁਤਾਬਕ ਟੈਰੀਟਰੀ ਵਿੱਚ 5,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਲਗਭਗ 14,000 ਘਰ ਹਾਲੇ ਵੀ ਬਿਜਲੀ ਤੋਂ ਬਿਨਾਂ ਰਹਿ ਰਹੇ ਨੇ। ਉਧਰ ਇਸ ਦੌਰਾਨ ਉੱਤਰ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਦੇ ਵਿੱਚ ਨਿਵਾਸੀਆਂ ਨੂੰ ਅੱਜ 24 ਨਵੰਬਰ ਨੂੰ ਨੁਕਸਾਨ ਦੇ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਰੁੱਖ ਕੌਮਾਂਤਰੀ ਖਬਰਾਂ ਦਾ ਕਰੀਏ ਤਾਂ ਉੱਤਰੀ ਮੱਧ ਨਾਈਜੀਰੀਆ ਦੇ ਨਾਈਜਰ ਰਾਜ ਦੇ ਇੱਕ ਕੈਥੋਲਿਕ ਸਕੂਲ ਤੋਂ ਅਗਵਾ ਕੀਤੇ ਗਏ 303 ਸਕੂਲੀ ਬੱਚਿਆਂ ਵਿੱਚੋਂ 50 ਬੱਚੇ ਕੈਦ ਵਿੱਚੋਂ ਛੁੱਟ ਕੇ ਆਪਣੇ ਪਰਿਵਾਰਾਂ ਕੋਲ ਪਹੁੰਚ ਗਏ ਹਨ। ਸਕੂਲ ਮਾਲਕ ਬੁਲਿਸ ਦੋਵਾ ਯੋਹਾਨ ਨੇ ਦੱਸਿਆ ਕਿ 10 ਤੋਂ 18 ਸਾਲ ਦੀ ਉਮਰ ਦੇ ਇਹ ਸਕੂਲੀ ਬੱਚੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਵਿਚਕਾਰ ਵੱਖਰੇ ਤੌਰ ਤੇ ਭੱਜ ਗਏ ਸਨ। ਅਗਵਾਕਾਰਾਂ ਨੇ ਹਾਲੇ ਵੀ ਕੁੱਲ 253 ਸਕੂਲੀ ਬੱਚੇ ਅਤੇ 12 ਅਧਿਆਪਕਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਕਾਬਲੇ ਗੌਰ ਹੈ ਕਿ ਇਹ ਘਟਨਾ ਸਾਲ 2014 ਵਿੱਚ ਚਿਬੋਕ ਸਕੂਲੀ ਵਿਦਿਆਰਥਣਾਂ ਦੇ ਅਗਵਾ ਹੋਣ ਤੋਂ ਕਰੀਬ 10 ਸਾਲ ਬਾਅਦ ਵਾਪਰੀ ਹੈ, ਅਤੇ ਉਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਦਾ ਆਖਣਾ ਹੈ ਕਿ 91 ਵਿਦਿਆਰਥਣਾਂ ਹਾਲੇ ਵੀ ਬੰਧਕ ਜਾਂ ਫਿਰ ਲਾਪਤਾ ਹਨ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਭਾਰਤ ਦੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨੇ ਪਹਿਲੀ ਵਾਰ T20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਕੋਲੰਬੋ ਵਿੱਚ ਖੇਡੇ ਗਏ ਫਾਈਨਲ ਦੌਰਾਨ ਨੇਪਾਲ ਨੂੰ 7 ਵਿਕਟਾਂ ਨਾਲ ਹਰਾਇਆ, ਜਦਕਿ ਇਸ ਤੋਂ ਪਹਿਲਾਂ ਸ਼ਨੀਵਾਰ 22 ਨਵੰਬਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ। ਟੀਮ ਦੀਆਂ ਸਾਰੀਆਂ ਖਿਡਾਰਨਾਂ ਪਿੰਡਾਂ ਅਤੇ ਕਿਸਾਨ ਪਰਿਵਾਰਾਂ ਤੋਂ ਆਉਂਦੀਆਂ ਨੇ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਸਕੂਲ ਅਧਿਆਪਕਾਂ, ਅਪਾਹਜ ਸੰਗਠਨਾਂ ਅਤੇ ਕਮਿਊਨਿਟੀ ਕੈਂਪਾਂ ਦੇ ਰਾਹੀਂ ਭਰਤੀ ਹੋਣ ਤੋਂ ਬਾਅਦ ਇਸ ਖੇਡ ਨੂੰ ਅਪਣਾਇਆ ਸੀ। ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀ।
ਜਲਦ ਹੀ ਤੁਹਾਨੂੰ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਉੱਤੇ ਖਬਰਾਂ ਦੀ ਗਿਣਤੀ ਘੱਟ ਨਜ਼ਰ ਆ ਸਕਦੀ ਹੈ। ਇਸ ਲਈ ਹੁਣ ਸਮਾਂ ਹੈ SBS ਆਡੀਓ ਐਪ ਡਾਊਨਲੋਡ ਕਰਨ ਦਾ। ਇਹ ਯਕੀਨੀ ਬਣਾਓ ਕਿ ਤੁਹਾਨੂੰ SBS ਦੇ ਲੈਂਗੁਏਜ ਪੋਡਕਾਸਟ ਵਿੱਚ ਸਾਡੀਆਂ ਸਾਰੀਆਂ ਖਬਰਾਂ, ਵਿਚਾਰ ਅਤੇ ਕਹਾਣੀਆਂ ਮਿਲ ਰਹੀਆਂ ਨੇ, ਤਾਂ ਜੋ ਤੁਸੀਂ ਉਨ੍ਹਾਂ ਸਾਰੇ ਮਸਲਿਆਂ ਨਾਲ ਜੁੜੇ ਰਹਿ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ। SBS ਆਡੀਓ ਐਪ ਐਪ ਸਟੋਰ ਅਤੇ ਗੂਗਲ ਪਲੇ 'ਤੇ ਮੁਫ਼ਤ ਉਪਲਬਧ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ, ਨਾ ਕਿ ਸਿਰਫ ਉਹੀ ਜੋ ਤੁਹਾਡੀ ਸੋਸ਼ਲ ਮੀਡੀਆ ਫੀਡ ਤੁਹਾਨੂੰ ਪ੍ਰਦਾਨ ਕਰਦੀ ਹੈ। SBS ਲੈਂਗੁਏਜ ਵੈਬਸਾਈਟ 'ਤੇ ਸਾਡੀਆਂ ਸਾਰੀਆਂ ਖਬਰਾਂ ਅਤੇ ਕਹਾਣੀਆਂ ਹਾਸਲ ਕਰੋ। ਅੱਜ ਹੀ ਆਪਣੇ ਵੈਬ ਬਰਾਊਜ਼ਰ ਵਿੱਚ sbs.com.au/language ਨੂੰ ਬੁੱਕਮਾਰਕ ਕਰੋ. Starting
a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
So, ਦੋਸਤੋ ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ ਜਿਹੜਾ ਕਿ ਇਸ ਵੇਲੇ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ ਲਾਈਵ 4 to 5 PM ਸੋਮਵਾਰ ਤੋਂ ਸ਼ੁੱਕਰਵਾਰ ਸਾਡਾ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਲਾਈਵ ਪ੍ਰਸਾਰਿਤ ਹੁੰਦਾ ਹੈ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 PM SBS ਰੇਡੀਓ 2 ਦੇ ਉੱਤੇ ਔਰ ਜਿਵੇਂ ਹੁਣੇ ਹੁਣੇ ਤੁਸੀਂ ਖਬਰਾਂ ਸੁਣੀਆਂ ਨੇ ਔਰ ਖਬਰਾਂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਕਿ ਜਿਹੜੀ ਭਾਰਤ ਦੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਹੈਗੀ ਹੈ ਉਸ ਕ੍ਰਿਕਟ ਟੀਮ ਦੇ ਵੱਲੋਂ ਵਿਸ਼ਵ ਚੈਂਪੀਅਨ ਬਣਿਆ ਗਿਆ T20 ਦੇ ਵਿੱਚ ਔਰ ਉਸੇ ਖਬਰ ਦੇ ਉੱਤੇ ਹੋਰ ਚਾਨਣਾ ਪਾਉਂਦੀ ਇੱਕ ਸੰਖੇਪ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਾਡੇ ਸਾਥੀ ਤਜਿੰਦਰਪਾਲ ਸਿੰਘ ਆਓ ਸੁਣਦੇ ਹਾਂ ਇਸ ਰਿਪੋਰਟ ਨੂੰ
ਭਾਰਤ ਨੇ ਐਤਵਾਰ ਨੂੰ ਕੋਲੰਬੋ ਦੇ ਪੀ ਸਾਰਾ ਓਵਲ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਨੇਪਾਲ ਨੂੰ 7 ਨਾਲ ਹਰਾ ਕੇ T20 ਬਲਾਈਂਡ ਮਹਿਲਾ ਵਿਸ਼ਵ ਕੱਪ ਜਿੱਤ ਲਿਆ ਹੈ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਨੇਪਾਲ ਦੀ ਟੀਮ 5 ਦੇ ਨੁਕਸਾਨ ਤੇ 114 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ ਭਾਰਤੀ ਟੀਮ ਦੇ ਦਬਦਬੇ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇਪਾਲ ਦੀ ਟੀਮ ਪੂਰੀ ਪਾਰੀ ਵਿੱਚ ਕੇਵਲ 1 ਚੌਕਾ ਹੀ ਲਗਾ ਪਾਈ ਇਹਦੇ ਜਵਾਬ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 12 ਓਵਰਾਂ ਵਿੱਚ ਹੀ 3 ਦੇ ਨੁਕਸਾਨ ਤੇ 117 ਦੌੜਾਂ ਬਣਾ ਲਈਆਂ ਅਤੇ ਖਿਤਾਬ ਆਪਣੇ ਨਾਂ ਕਰ ਲਿਆ ਰਨ ਚੇਸ ਵਿੱਚ ਭਾਰਤ ਦੇ ਲਈ ਫੁਲਾ ਸਰੇਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ ਅਤੇ ਉਹ ਨਾਟ ਆਊਟ ਰਹੀ ਭਾਰਤ ਨੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ ਤੇ ਨੇਪਾਲ ਨੇ ਸ਼ਨੀਵਾਰ ਨੂੰ ਦੂਸਰੇ ਸੈਮੀਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪੂਰੇ ਵਿਸ਼ਵ ਕੱਪ ਦੇ ਦੌਰਾਨ ਭਾਰਤੀ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਹ 1 ਵੀ ਮੈਚ ਨਹੀਂ ਹਾਰੇ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਮਹਿਰੀਨ ਅਲੀ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ 600 ਤੋਂ ਵੱਧ ਦੌੜਾਂ ਬਣਾਈਆਂ ਜਿਸ ਵਿੱਚ ਆਸਟ੍ਰੇਲੀਆ ਦੇ ਖਿਲਾਫ 133 ਅਤੇ ਸ਼੍ਰੀਲੰਕਾ ਦੇ ਖਿਲਾਫ 78 ਗੇਂਦਾਂ ਵਿੱਚ 230 ਦੌੜਾਂ ਸ਼ਾਮਿਲ ਹਨ ਭਾਰਤੀ ਟੀਮ ਦੇ ਜ਼ਿਆਦਾਤਰ ਖਿਡਾਰੀ ਪਿੰਡਾਂ ਅਤੇ ਕਿਸਾਨ ਪਰਿਵਾਰਾਂ ਤੋਂ ਆਉਂਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਿਛਲੇ ਕੁਝ ਸਾਲਾਂ ਵਿੱਚ ਸਕੂਲ ਅਧਿਆਪਕਾਂ ਡਿਸੇਬਿਲਟੀ ਸੰਗਠਨਾਂ ਅਤੇ ਕਮਿਊਨਿਟੀ ਕੈਂਪਾਂ ਵੱਲੋਂ ਭਰਤੀ ਕੀਤੇ ਜਾਣ ਤੋਂ ਬਾਅਦ ਇਸ ਖੇਡ ਨਾਲ ਜੁੜੇ ਹਨ ਟੀਮ ਦੀ ਕਪਤਾਨ ਦੀਪਿਕਾ ਟੀਸੀ ਨੇ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਨੂੰ ਦੱਸਿਆ ਕਿ ਟੀਮ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਣਾ ਬਹੁਤ ਵਧੀਆ ਹੈ
ਮੇਰਾ ਟੀਮ ਕੋ ਸਭ ਰਾਤ
The team did not sleep the whole night. After winning, they feel so proud. We dreamed about this.
ਸ਼੍ਰੀਲੰਕਾ ਅਤੇ ਭਾਰਤ ਨੇ ਇਸ ਟੂਰਨਾਮੈਂਟ ਦੀ ਸਾਂਝੇ ਤੌਰ ਤੇ ਮੇਜ਼ਬਾਨੀ ਕੀਤੀ ਸੀ ਨੇਤਰਹੀਨ ਕ੍ਰਿਕਟ ਇੱਕ ਚਿੱਟੇ ਪਲਾਸਟਿਕ ਦੀ ਗੇਂਦ ਨਾਲ ਖੇਡੀ ਜਾਂਦੀ ਹੈ ਜਿਸ ਵਿੱਚ ਬਾਲ ਬੇਅਰਿੰਗਸ ਭਰੀਆਂ ਹੁੰਦੀਆਂ ਹਨ ਜੋ ਘੁੰਮਦੀਆਂ ਰਹਿੰਦੀਆਂ ਹਨ ਤੇ ਆਵਾਜ਼ ਕਰਦੀਆਂ ਹਨ ਜਿਸ ਨਾਲ ਖਿਡਾਰੀਆਂ ਨੂੰ ਇਹ ਸੁਣਾਈ ਦਿੰਦੀ ਹੈ ਹਰ ਟੀਮ ਵਿੱਚ 11 ਖਿਡਾਰੀ ਹੁੰਦੇ ਹਨ ਜਿਵੇਂ ਕਿ ਨਿਯਮਿਤ ਕ੍ਰਿਕਟ ਵਿੱਚ ਹੁੰਦੇ ਹਨ ਪਰ ਘੱਟੋ ਘੱਟ 4 ਖਿਡਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ ਅਜਿਹੇ ਖਿਡਾਰੀਆਂ ਨੂੰ ਨਿਰਪੱਖਤਾ ਲਈ ਅੱਖ ਤੇ ਪੱਟੀ ਬੰਨਣੀ ਪੈਂਦੀ ਹੈ ਫੀਲਡਰ ਆਪਣੀ ਸਥਿਤੀ ਪ੍ਰਗਟ ਕਰਨ ਲਈ 1 ਵਾਰ ਤਾੜੀਆਂ ਮਾਰਦੇ ਹਨ ਬਾਕੀ ਦੇ ਖਿਡਾਰੀ ਅੰਸ਼ਿਕ ਤੌਰ ਤੇ ਵੇਖ ਸਕਦੇ ਹਨ ਜਿਨ੍ਹਾਂ ਨੂੰ ਕਿੰਨੀ ਦੂਰ ਤੱਕ ਦਿਖਾਈ ਦਿੰਦਾ ਹੈ ਉਸ ਦੇ ਅਨੁਸਾਰ B2 ਜਾਂ B3 ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਨੇਤਰਹੀਣ ਮਹਿਲਾ T20 ਕ੍ਰਿਕਟ ਦਾ ਇਹ ਪਹਿਲਾ ਵਿਸ਼ਵ ਕੱਪ ਖਿਤਾਬ ਸੀ ਜੋ ਭਾਰਤ ਨੇ ਆਪਣੇ ਨਾਮ ਕੀਤਾ ਤੇ ਹਾਲ ਹੀ ਵਿੱਚ ਮੁੱਖ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਰਮਨਪ੍ਰੀਤ ਦੀ ਅਗਵਾਈ ਵਿੱਚ ਵਿਸ਼ਵ ਕੱਪ ਦਾ ਖਿਤਾਬ ਵੀ ਹਾਸਲ ਕੀਤਾ ਸੀ SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ
ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਨਵੰਬਰ ਮਹੀਨੇ ਦਾ 24ਵਾਂ ਦਿਨ ਹੈ ਔਰ ਨਵੰਬਰ ਦਾ ਆਖਰੀ ਹਫ਼ਤਾ ਔਰ ਫਿਰ ਸ਼ੁਰੂ ਹੋ ਜਾਣਾ ਜੀ ਦਸੰਬਰ ਅਗਲੇ ਹਫ਼ਤੇ ਤੋਂ ਔਰ ਨਵੇਂ ਸਾਲ ਦਾ ਕਾਊਂਟਡਾਊਨ ਹੋ ਜਾਣਾ ਸ਼ੁਰੂ ਅਤੇ ਨਵੇਂ ਸਾਲ ਦੀ ਇੱਕ ਤਰੀਕੇ ਨਾਲ ਅਸੀਂ ਪੰਜਾਬੀ 'ਚ ਆਖੀਏ ਤਾਂ ਪੁੱਠੀ ਗਿਣਤੀ ਸ਼ੁਰੂ ਹੋ ਜਾਣੀ ਹੈ ਔਰ ਇਹਦੇ ਨਾਲ ਹੀ ਜੁੜਦੀ ਇੱਕ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਨਵੇਂ ਸਾਲ ਦੇ ਦਿਨ SBS ਚਿਲ ਅਤੇ ਚਿਲੇਸਟ 100 ਦੀ ਕਾਊਂਟਡਾਊਨ ਵਾਪਸੀ ਹੋ ਰਹੀ ਹੈ ਅਤੇ ਇਸ ਦੇ ਲਈ ਵੋਟਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ SBS ਚਿਲ ਦੇ ਚਿਲੇਸਟ 100 ਦੇ ਲਈ ਹੁਣੇ ਵੋਟ ਕਰੋ ਜੋ ਕਿ ਸਭ ਤੋਂ ਵਧੀਆ ਚਿਲ ਸੰਗੀਤ ਕਾਊਂਟਡਾਊਨ ਹੈ ਅਤੇ ਆਪਣੇ ਮਨਪਸੰਦੀਦਾ ਤੁਸੀਂ ਟਰੈਕ ਚੁਣੋਗੇ ਅਤੇ ਇਸ ਦੇ ਵਾਸਤੇ ਤੁਸੀਂ ਵੋਟ ਕਰਨੀ ਹੈ ਜੀ sbs.com.au/chill ਤੇ ਜਾ ਕੇ 8 December ਤੱਕ ਵੋਟ ਕਰਨ ਦਾ ਦਿਨ ਹੈਗਾ ਔਰ ਤੁਸੀਂ ਜਿੱਤ ਸਕਦੇ ਹੋ SBS ਚਿਲ ਦਾ ਇੱਕ ਗਿਫਟ ਪੈਕ ਸੋ ਇਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਸੀ। ਔਰ ਇਸ ਤੋਂ ਬਾਅਦ ਵਿਹਲਾ ਹੋ ਰਿਹਾ ਜੀ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦ ਹਾਜ਼ਰ ਹੋਵਾਂਗੇ ਤਾਂ ਗੱਲ ਕਰਾਂਗੇ ਪੰਜਾਬ ਦੀ ਖਬਰਸਾਰ ਦੀ, ਕੀ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ। ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦੇਵਾਂ ਕਿ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੌਰਾਨ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ 0439-799-767 ਇਸ ਨੰਬਰ ਦੇ ਉੱਤੇ ਤੁਸੀਂ ਆਪਣਾ ਕੋਈ ਵੀ ਵਿਚਾਰ, ਆਪਣਾ ਕੋਈ ਵੀ ਸੁਝਾਅ ਜਾਂ ਸਾਡੇ ਪ੍ਰੋਗਰਾਮ ਨਾਲ ਸੰਬੰਧੀ ਫੀਡਬੈਕ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ। ਤਾਂ ਹੁਣ ਵੇਲਾ ਜੀ ਸਾਡੀ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡੈਰੀ ਦਾ। ਔਰ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਵੱਖ ਵੱਖ ਥਾਵਾਂ ਦੇ ਉੱਤੇ। ਖਾਸ ਤੌਰ 'ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਸਮਾਗਮ ਉੱਥੇ ਕਰਵਾਏ ਜਾ ਰਹੇ ਹੈ। ਔਰ ਜੇਕਰ ਇੱਧਰ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਵੀ ਜਿਹੜੇ ਵੱਖ ਵੱਖ ਗੁਰੂ ਘਰ ਹੈਗੇ ਆ ਉੱਥੇ ਵਿਸ਼ੇਸ਼ ਸਮਾਗਮ ਇਸ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਹੈਗੇ ਆ। ਔਰ ਬਲੈਕਬਨ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉੱਥੇ 25 ਨਵੰਬਰ ਕਹਿਣ ਦਾ ਭਾਵ ਕਿ ਮੰਗਲਵਾਰ 29 ਅਤੇ 30 ਨਵੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਅਤੇ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੀਆਂ ਪੰਥ ਪ੍ਰਸਿੱਧ ਸ਼ਖਸੀਅਤਾਂ ਉਚੇਚੇ ਤੌਰ 'ਤੇ ਹਾਜ਼ਰ ਹੋ ਰਹੀਆਂ ਨੇ। ਔਰ ਫਿਰ ਪੰਜਾਬ ਵੱਲ ਚੱਲਦੇ ਹਾਂ। ਪੰਜਾਬ ਦੇ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਦੇ ਨਾਲ ਨਾਲ ਹੋਰ ਕੀ ਕੁਝ ਖਾਸ ਖਬਰਾਂ ਹੈਗੀਆਂ ਨੇ ਇਹ ਜਾਣਕਾਰੀ ਦੇਣ ਦੇ ਵਾਸਤੇ ਸਾਡੇ ਨਾਲ ਸਾਂਝ ਪਾ ਰਹੇ ਆ ਸਾਡੇ ਸਾਥੀ ਪਰਮਿੰਦਰ ਸਿੰਘ ਸੋਹਣਾ। ਆਓ ਸੁਣਦੇ ਹਾਂ
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਸ਼ੁਰੂ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਸਮਾਗਮਾਂ 'ਚ ਸ਼ਿਰਕਤ ਕਰਨ ਵਾਸਤੇ ਖੁੱਲ੍ਹਾ ਸੱਦਾ। ਸਰਬ ਧਰਮ ਸੰਮੇਲਨ 'ਚ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ। ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਅੱਜ ਅਨੰਦਪੁਰ ਸਾਹਿਬ ਵਿੱਚ। ਪੰਜਾਬ ਦੇ ਤਿੱਖੇ ਰੋਹ ਮਗਰੋਂ ਕੇਂਦਰ ਸਰਕਾਰ ਪਿੱਛੇ ਹਟੀ। ਸਰਦ ਰੁੱਤ ਸੈਸ਼ਨ ਵਿੱਚ ਚੰਡੀਗੜ੍ਹ ਸੰਬੰਧੀ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਗ੍ਰਹਿ ਮੰਤਰਾਲਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੰਮ੍ਰਿਤਪਾਲ ਦੀ ਪੈਰੋਲ ਉੱਪਰ ਹਫ਼ਤੇ ਵਿੱਚ ਫੈਸਲਾ ਕਰਨ ਦਾ ਹੁਕਮ। ਪੰਜਾਬ ਦੇ ਮੁਅੱਤਲ DIG ਭੁੱਲਰ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਹਾਈਕੋਰਟ ਵਿੱਚ ਚੁਣੌਤੀ ਤੇ IBSA ਦੇ ਆਗੂਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ। ਸੁਰੱਖਿਆ ਕੌਂਸਲ 'ਚ ਸੁਧਾਰ, ਸਮੇਂ ਦੀ ਲੋੜ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 3 ਰੋਜ਼ਾ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ ਪਹਿਲੇ ਦਿਨ ਸਰਬ ਧਰਮ ਸੰਮੇਲਨ ਵਿੱਚ ਨੌਵੀਂ ਪਾਤਸ਼ਾਹੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਇਸ ਸਰਬ ਧਰਮ ਸੰਮੇਲਨ ਦੌਰਾਨ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੁੱਧ, ਜੈਨ ਅਤੇ ਯਹੂਦੀ ਧਰਮਾਂ ਦੇ ਮੁੱਖ ਅਧਿਆਤਮਿਕ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨਮਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਭਰ ਦੇ ਧਾਰਮਿਕ ਆਗੂਆਂ ਦੇ ਨਾਲ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਰਬ ਧਰਮ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਜ਼ੁਲਮ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੱਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਦੀ ਅਦੁੱਤੀ ਮਿਸਾਲ ਹੈ।
ਮੈਂ ਸਭ ਦਾ ਇਸ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਵੀ ਕਰਦਾ, ਜੀ ਆਇਆਂ ਨੂੰ ਵੀ ਕਹਿੰਦਾ। ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ, ਹਰ ਧਰਮ ਦੇ ਵੱਲੋਂ ਵਿਚਾਰਾਂ ਹੋਈਆਂ। ਗਵਰਨਰ ਸਾਹਿਬ ਦਾ ਇੱਥੇ ਆਉਣਾ, ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਰਿਵਾਰਾਂ ਸਮੇਤ ਆਉਣਾ, ਸਾਰੀ ਕੈਬਨਿਟ, ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ 'ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ, ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ ਫੁੱਲ ਚੜਾਉਂਦੇ ਹਾਂ।
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਜਿਨ੍ਹਾਂ ਕਿਸੇ ਦੇ ਧਰਮ ਦੀ ਰਾਖੀ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੋਵੇ। ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਦਿੱਤੀ ਗਈ ਇਹ ਬੇਮਿਸਾਲ ਸ਼ਹਾਦਤ ਪੂਰੇ ਸੰਸਾਰ ਵਾਸਤੇ ਪ੍ਰੇਰਣਾ ਹੈ।
ਇਨਸਾਨੀਅਤ ਮੈਂ ਐਸੇ ਤੋਂ ਬਹੁਤ ਮੌਕੇ ਮਿਲੇ ਜਬ ਕਿਸੀ ਨੇ ਆਪਣੇ ਧਰਮ ਕੀ ਰਕਸ਼ਾ ਕੇ ਲਈ ਕੁਰਬਾਨੀ ਦੀ, ਲੇਕਿਨ ਦੂਸਰੇ ਕੇ ਧਰਮ ਕੀ ਰਕਸ਼ਾ ਕੇ ਲਈ ਕੁਰਬਾਨੀ ਦੇਣੇ ਸ਼ਾਇਦ ਪੂਰੀ ਇਨਸਾਨੀਅਤ ਮੈਂ ਵਿਰਲੇ ਮੌਕੇ ਮਿਲਤੇ ਹੈ। ਤੋ ਉਨਕਾ ਮੈਸੇਜ ਇੱਕ ਹੀ ਥਾ ਕਿ ਹਰ ਇਨਸਾਨ ਕੋ ਆਪਣਾ ਧਰਮ ਮਾਨਨੇ ਕਾ ਅਧਿਕਾਰ ਹੈ और आज जिस तरह से सर्वधर्म सम्मेलन हुआ, सभी धर्मों के सभी गुरु आए और सबने अपने अपने विचार रखे और इस मौके पे मुझे शामिल होने का मौका मिला, मैं अपने आप को बहुत सौभाग्यशाली।
दसन योग है कि सूबा सरकार वालों शहीदी समागमां साल भर जारी रखने वास्ते लड़ीवार प्रोग्राम चलाए जा रहे हैं। श्री आनंदपुर साहिब विखे संगत की आवाजाई अते रहन सहन वास्ते टेंट सिटी, विशाल पार्किंग, 700 इलेक्ट्रिक रिक्शा अते मिनी बसा समेत वख वख सहूलतां दित्तियां गईयां हन। श्रीनगर तो शुरू होया नगर कीर्तन होशियारपुर अते होरना जिलियां विचों हुंदा होया श्री आनंदपुर साहिब पहुंचेगा। श्री गुरु तेग बहादुर जी दे 350 साला शहीदी समागमां विच शिरकत करन वास्ते कल सवेर तो ही देश विदेश तो संगतां दी आमद शुरू हो गई सी। तख्त श्री केसगढ़ साहिब, गुरुद्वारा सीसगंज साहिब अते गुरुद्वारा भोरा साहिब विखे वड्डी गिणती विच संगतां नतमस्तक हो रहियां ने। संगत दी सहूलत वास्ते श्रोमणी गुरुद्वारा प्रबंधक कमेटी तो इलावा कार सेवा वाले महापुरखां अते वख-वख जथेबंदियां ने लंगरां दे विशेष प्रबंध कीते होए ने। श्री गुरु तेग बहादुर जी दे 350वें शहीदी दिहाड़े नूं समर्पित पंजाब विधानसभा दा विशेष इजलास अज श्री आनंदपुर साहिब विखे होएगा। करीब 63 वरिया मगरों पहली वार पंजाब विधानसभा दा सैशन चंडीगढ़ तो बाहर हो रहा है। आनंदपुर साहिब दे भाई जैता जी यादगारी पार्क विच वाटरप्रूफ टेंट विच अज दोपहर 1 बजे इह सैशन शुरू होएगा। पंजाब विधानसभा दे स्पीकर कुलतार सिंह संधवा ने भाई जैता जी यादगारी पार्क नूं पंजाब विधानसभा कॉम्पलैक्स मनोनीत किया है। इस दरमियान केंद्र सरकार ने पंजाब दे तिखे रोह नूं वेखदिया होया चंडीगढ़ नूं राष्ट्रपति दे सीधे कंट्रोल हेठ लियाउण दे प्रस्ताव तों पैर पिछे खिंच लए हन। केंद्रीय गृह मंत्रालय ने स्पष्ट किया है कि सरकार दा 1 दिसंबर तों शुरू हो रहे संसद दे सरदरुत इजलास विच इस संबंधी बिल लियाउण दा कोई इरादा नहीं है। मंत्रालय ने कहा कि इस प्रस्ताव ते हाले कोई अंतिम फैसला नहीं किया गया, इस करके किसी भी धिर नूं चिंता करन दी लोड़ नहीं है। जिक्रयोग है कि केंद्र सरकार ने सरदरुत इजलास विच संविधान दा 131वां सोध बिल पेश करन लई सूचीबद्ध कीता सी, जिस तहत चंडीगढ़ नूं धारा 240 विच शामिल करके बाकी केंद्रीय शासित प्रदेशां वांग सिद्धा राष्ट्रपति दे अधीन कीता जाना सी। इस नाल चंडीगढ़ च उप राजपाल दी तैनाती दा राह खुल सकता सी। मौजूदा समय पंजाब दा राजपाल ही चंडीगढ़ दा प्रशासक हुंदा है। पंजाब पहला ही पंजाब यूनिवर्सिटी दी सैनेट दे पुनर्गठन दे मामले ते उबर रहा है। उपरों समझा जा रहा है कि केंद्र सरकार ने पंजाब दा चंडीगढ़ तों हक खोण वास्ते नवी तंद बुननी शुरू कर दित्ती है। पंजाब दियां सारियां सियासी धिरां ने केंद्र सरकार दी इस साजिश खिलाफ भारतीय जनता पार्टी नूं निशाने ते लिया है। सूत्रां दा मनना है कि केंद्र सरकार 3 खेती कानूनां समें दिल्ली च चले संघर्ष दौरान पंजाब दी नब्ज टो चुका है। पंजाब दे वित्त मंत्री हरपाल सिंह चीमा ने कहा है कि केंद्र सरकार ने पंजाब दे हक्कां उपर सिद्धा डाका मारिया है, जिसनूं बर्दाश्त नहीं कीता जाएगा। वित्त मंत्री ने चंडीगढ़ दे मामले उपर सड़क तों संसद तक लड़ाई लड़न दा ऐलान भी कीता।
भारतीय जनता पार्टी वो चंडीगढ़ को हत्याना चाहती है। चंडीगढ़ पंजाब का है, पंजाब का रहेगा। आम आदमी पार्टी, हमारी सरकार और पार्टी, हम डट के लड़ाई लड़ेंगे, किसी को भी हाथ लगाने नहीं देंगे। और उस एक्ट में लिखा गया है कि हरियाणा अपनी राजधानी, हरियाणा अपनी कैपिटल डिफरेंट अलग बनाएगा और चंडीगढ़ जो है वो पंजाब का रहेगा। आज पंजाब को देने की बजाय भारतीय जनता पार्टी उसको हथियाना चाहती है, उसके ऊपर कब्जा करना चाहती है, उसका जुटी का जो प्रेजेंट स्टेट्स है इसको भी खत्म करना चाहती है। तो बिल्कुल हम इसकी डटके लड़ाई लड़ेंगे और भारतीय जनता पार्टी को मुंह तोड़ जवाब देगी।
इसी दरमियान पंजाब अते हरियाणा हाईकोर्ट ने संसद मैंबर अमृतपाल सिंह दी पैरोल मामले उपर दायर पटीशन उपर सुनवाई करदिया पंजाब सरकार नूं 1 हफ्ते दे अंदर फैसला करन दे निर्देश दिते हन। संसद दा सरदरुत इजलास 1 दिसंबर तों 19 दिसंबर तक चलेगा अते इस विच शामिल होण वास्ते अमृतपाल सिंह ने अपने वकील राही अदालत तक पहुंच कीती सी। अमृतपाल सिंह कौमी सुरक्षा एक्ट तहत डिब्रूगढ़ जेल विच बंद हन। पंजाब दे मुअत्तल DIG हरचरण सिंह भुल्लर ने CBI वल्लों उन्हां खिलाफ दर्ज कथित भ्रष्टाचार अते आमदन तों वध जायदाद दे मामलियां नूं पंजाब अते हरियाणा हाईकोर्ट विच चुनौती दित्ती है। केंद्रीय जांच ब्यूरो ने भुल्लर अते उसदे कथित सहयोगी कृष्णू शारदा नूं एक कबाड़िए तों रिश्वत मंगण दे दोष हेठ 16 अक्तूबर नूं गिरफ्तार कीता सी। ਭੁੱਲਰ ਨੇ ਸੀਬੀਆਈ ਦੇ ਕੇਸ ਦਰਜ ਕਰਨ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਗ੍ਰਿਫਤਾਰੀ ਨਿਯਮਾਂ ਮੁਤਾਬਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਉਂਕਿ ਉਹ ਪੰਜਾਬ ਵਿਚ ਸੇਵਾਵਾਂ ਨਿਭਾ ਰਹੇ ਸਨ, ਇਸ ਕਰਕੇ ਸੀਬੀਆਈ ਨੂੰ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੀ ਧਾਰਾ 6 ਤਹਿਤ ਪੰਜਾਬ ਸਰਕਾਰ ਤੋਂ ਆਗਿਆ ਲੈਣੀ ਜ਼ਰੂਰੀ ਸੀ, ਜੋ ਕਿ ਨਹੀਂ ਲਈ ਗਈ। ਜੋਹੈਨਸਬਰਗ ਵਿਚ IBSA ਆਗੂਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸੁਧਾਰ ਹੁਣ ਕੋਈ ਬਦਲ ਨਹੀਂ ਹੈ, ਸਗੋਂ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਯਾਨੀ IBSA ਦੇ ਗਠਜੋੜ ਨੂੰ ਆਲਮੀ ਪ੍ਰਬੰਧਾਂ ਵਿਚ ਤਬਦੀਲੀ ਦਾ ਸਪਸ਼ਟ ਸੁਨੇਹਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਜਦੋਂ ਵੰਡੀ ਹੋਈ ਨਜ਼ਰ ਆ ਰਹੀ ਹੈ, ਉਦੋਂ IBSA ਏਕਤਾ ਅਤੇ ਮਨੁੱਖਤਾ ਦਾ ਸੁਨੇਹਾ ਦੇ ਸਕਦਾ ਹੈ। ਉਨ੍ਹਾਂ ਤਿੰਨ ਮੁਲਕਾਂ ਨੂੰ ਸੁਰੱਖਿਆ ਸਹਿਯੋਗ ਵਧਾਉਣ ਵਾਸਤੇ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਨੂੰ ਪੱਕਾ ਰੂਪ ਦੇਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਮਿਲੀਟੈਂਸੀ ਖਿਲਾਫ਼ ਸਾਂਝੀ ਲੜਾਈ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਉੱਪਰ ਦੋਹਰੇ ਮਾਪਦੰਡਾਂ ਵਾਸਤੇ ਕੋਈ ਥਾਂ ਨਹੀਂ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਵੇ। ਹੁਣ ਇਜਾਜ਼ਤ ਦਿਓ।
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ, ਜਿਹੜਾ ਕਿ ਅੱਜ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਪ੍ਰੋਗਰਾਮ ਦੇ ਵਿੱਚ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ, ਔਰ ਜਿਵੇਂ ਅਸੀਂ ਪ੍ਰੋਗਰਾਮ ਦੀ ਇੰਟਰੋ ਦੇ ਵਿੱਚ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ ਆਸਟ੍ਰੇਲੀਆ ਦੇ ਵੱਲੋਂ ਹਾਲ ਹੀ ਦੇ ਵਿੱਚ ਜਿਹੜੇ ਵਿਦਿਆਰਥੀ ਵੀਜ਼ਾ ਨਿਯਮ ਜਿਹੜੇ ਆ ਉਹ ਬਦਲੇ ਗਏ ਨੇ, ਔਰ ਉਹਨਾਂ ਵੀਜ਼ਾ ਦੇ ਜਿਹੜੇ ਨਿਯਮ ਹੈਗੇ ਆ ਉਹਨਾਂ ਨਿਯਮਾਂ ਦੇ ਵਿੱਚ ਕੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਸਾਰਾ ਕੁਝ ਤੁਹਾਡੇ ਨਾਲ ਸਾਂਝ ਪਾਉਣ ਵਾਸਤੇ ਜਾ ਰਹੇ ਆ ਸਾਡੇ ਸਾਥੀ ਸ਼ੈਨਾ ਕਲਰਾ। ਦੱਸਣਗੇ ਕਿ ਇਹਨਾਂ ਤਬਦੀਲੀਆਂ ਦਾ ਔਨਸ਼ੋਰ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ ਹੈਗੇ ਆ ਅਤੇ ਆਫਸ਼ੋਰ ਜਿਨ੍ਹਾਂ ਨੇ ਪੰਜਾਬ 'ਚ ਬੈਠੇ ਆ ਜਾਂ ਕਿਸੇ ਵੀ ਮੁਲਕ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਵੀਜ਼ਾ ਅਪਲਾਈ ਕਰਨਾ ਹੈ, ਉਹਨਾਂ 'ਤੇ ਕੀ ਅਸਰ ਪਊਗਾ ਇਹਨਾਂ ਤਬਦੀਲੀਆਂ ਦਾ, ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਦੇ ਨਿਯਮ ਇੱਕ ਵਾਰ ਫਿਰ ਤੋਂ ਬਦਲ ਗਏ ਨੇ। ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਹੁਣ ਇਸ ਗੱਲ ਉੱਤੇ ਵੀ ਨਿਰਧਾਰਿਤ ਹੋਵੇਗਾ ਕਿ ਸਟੂਡੈਂਟ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈ ਰਹੇ ਨੇ। ਇਸ ਨਵੇਂ ਨਿਯਮ ਦਾ ਭਾਈਚਾਰੇ ਉੱਤੇ ਕੀ ਪ੍ਰਭਾਵ ਪੈ ਸਕਦਾ ਅਤੇ ਕੀ ਹੈ ਪੂਰਾ ਮਾਮਲਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਵਿੱਚ ਬਿਹਤਰੀ ਲਿਆਉਣ ਦੇ ਟੀਚੇ ਦੇ ਨਾਲ ਇੱਕ ਨਵਾਂ ਅਪਡੇਟ ਲਿਆਂਦਾ, ਜਿਸ ਵਿੱਚ ਹੁਣ ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਇੱਕ ਹਫ਼ਤੇ ਤੋਂ ਲੈ ਕੇ 4 ਮਹੀਨਿਆਂ ਦੇ ਵਿਚਕਾਰ ਕੀਤਾ ਜਾਵੇਗਾ। ਪਰ ਕਿਹਦਾ ਵੀਜ਼ਾ ਐਪਲੀਕੇਸ਼ਨ ਕਿੰਨੀ ਕੁ ਤੇਜ਼ੀ ਨਾਲ ਨਜਿੱਠਿਆ ਜਾਂਦਾ ਇਹ ਉਸ ਉੱਤੇ ਨਿਰਧਾਰਿਤ ਕਰੇਗਾ ਕਿ ਵਿਦਿਆਰਥੀ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਲਈ ਅਪਲਾਈ ਕਰ ਰਹੇ ਨੇ ਅਤੇ ਉਨ੍ਹਾਂ ਵਿੱਚ ਕਿੰਨੇ ਸਟੂਡੈਂਟਸ ਦਾਖਲ ਹੋ ਚੁੱਕੇ ਨੇ ਤੇ ਕਿਹੜੀ ਯੂਨੀਵਰਸਿਟੀ ਜਾਂ ਕਾਲਜ ਨੂੰ ਵੀ ਕਿੰਨੀ ਤਰਜੀਹ ਦਿੱਤੀ ਜਾਵੇਗੀ। ਇਹ ਹਰੇਕ ਯੂਨੀਵਰਸਿਟੀ ਨੂੰ ਦਿੱਤੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਕੋਟੇ ਦੀ ਗਿਣਤੀ ਉੱਤੇ ਨਿਰਧਾਰਿਤ ਕਰੇਗਾ। ਸਰਕਾਰ ਨੇ ਪਿਛਲੇ ਦਸੰਬਰ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਹੌਲੀ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਾ ਪ੍ਰਬੰਧ ਕਰਨ ਲਈ MD-111 ਭਾਵ ਕਿ MD-111 ਨਾਮ ਦਾ ਨਿਰਦੇਸ਼ ਪੇਸ਼ ਕੀਤਾ ਸੀ ਅਤੇ ਹੁਣ ਇਹ ਨਵਾਂ ਨਿਯਮ ਇਸ ਪੁਰਾਣੇ ਨਿਰਦੇਸ਼ ਨੂੰ ਖਾਰਜ ਕਰਦਾ। ਇਸ ਪੂਰੇ ਮਾਮਲੇ ਨੂੰ ਵਿਸਤਾਰ ਨਾਲ ਸਮਝਾਉਣ ਲਈ ਸਾਡੇ ਨਾਲ ਸਾਂਝ ਪਾਈ ਹੈ ਜੀ ਵੀਜ਼ਾ ਮਾਹਰ ਕੁਨਾਲ ਤਨੇਜਾ ਨੇ।
ਹੁਣ ਆਸਟ੍ਰੇਲੀਅਨ ਗਵਰਨਮੈਂਟ ਨੇ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਨੂੰ ਇੰਸਟੀਟਿਊਟ ਦੇ ਰਿਸਕ ਲੈਵਲ ਦੇ ਐਨਰੋਲਮੈਂਟ ਕਪੈਸਿਟੀ ਦੋਵਾਂ ਨੂੰ ਇਕੱਠਾ ਕਰਕੇ ਡਾਇਰੈਕਟ ਲਿੰਕ ਕਰ ਦਿੱਤਾ ਹੈ। ਮਤਲਬ ਕੀ ਹੋਇਆ ਕਿ ਹਰ ਇੰਸਟੀਟਿਊਟ ਨੂੰ ਆਪਣੀ ਆਪਣੀ ਕਪੈਸਿਟੀ ਐਲੋਕੇਟਿਡ ਹੈ ਸਟੂਡੈਂਟਸ ਦੀ ਐਨਰੋਲਮੈਂਟ ਦੀ, ਤੇ ਜੇ ਆਪਣੀ ਐਲੋਕੇਟਿਡ ਲਿਮਿਟਿਡ ਕਪੈਸਿਟੀ ਤੋਂ ਘੱਟ ਸਟੂਡੈਂਟ ਕਿਸੇ ਕਾਲਜ ਨੇ ਕੀਤੇ ਹੋਏ ਨੇ ਐਨਰੋਲ, ਉਹਨਾਂ ਦਾ ਰਿਸਕ ਟਰੈਕਿੰਗ ਜਿਹੜੀ ਹੈ ਉਹ ਫਾਸਟ ਟਰੈਕ ਹੋਗੀ। ਮਤਲਬ ਉਹਨਾਂ ਦੀ ਵੀਜ਼ਾ ਪ੍ਰੋਸੈਸਿੰਗ ਫਾਸਟ ਹੋਏਗੀ। ਅਦਰਵਾਈਜ਼ ਜਿਹੜੇ ਹੈਗੇ ਨੇ ਇੰਸਟੀਟਿਊਟ ਐਂਡ ਕਾਲਜ, ਉਹਨਾਂ ਨੇ ਜ਼ਿਆਦਾ ਐਨਰੋਲ ਬੱਚੇ ਕੀਤੇ ਹੋਏ ਨੇ ਆਪਣੀ ਕਪੈਸਿਟੀ ਤੋਂ, ਦੈਨ ਦੇਅਰ ਪ੍ਰੋਸੈਸਿੰਗ ਇਜ਼ ਗੋਇੰਗ ਟੂ ਬੀ ਸਲੋ। ਤੇ ਮਤਲਬ ਕੀ ਹੋ ਗਿਆ, ਇਹਨਾਂ ਨੇ ਪ੍ਰਾਇਓਰਟੀ ਸੈੱਟ ਕਰਤੀ ਨੇ, ਪ੍ਰਾਇਓਰਟੀ ਦੇ 3 ਲੈਵਲ ਸੈੱਟ ਕੀਤੇ ਨੇ। ਪ੍ਰਾਇਓਰਟੀ 1 ਜਿਹੜੀ ਹੋਏਗੀ ਉਹ ਫਾਸਟੈਸਟ ਪ੍ਰਾਇਓਰਟੀ ਹੋਏਗੀ। ਫਾਸਟੈਸਟ ਪ੍ਰਾਇਓਰਟੀ ਦਾ ਮਤਲਬ ਹੋ ਗਿਆ ਜਿੱਥੇ ਇੰਸਟੀਟਿਊਟ ਆਪਣੀ ਐਨਰੋਲਮੈਂਟ ਲਿਮਿਟਿਡ ਤੋਂ 80% ਘੱਟ ਨੇ। ਫੋਰ ਐਗਜ਼ਾਮਪਲ, ਜੇ 100 ਸਟੂਡੈਂਟ ਉਹਨਾਂ ਨੇ ਐਨਰੋਲ ਕਰਨਾ, 80 ਕੀਤਾ ਹੋਇਆ ਦੈਨ ਦੇ ਵਿਲ ਬੀ ਇਨ ਪ੍ਰਾਇਓਰਟੀ ਪ੍ਰੋਸੈਸ। ਪ੍ਰਾਇਓਰਟੀ 2 ਹੋਏਗੀ ਜਿਨ੍ਹਾਂ ਨੇ 80 ਤੋਂ 100 ਪਲੱਸ ਸਟੂਡੈਂਟ ਐਨਰੋਲ ਕੀਤੇ ਨੇ ਆਪਣੀ ਕਪੈਸਿਟੀ ਤੋਂ। ਪ੍ਰਾਇਓਰਟੀ 3 ਸਲੋਐਸਟ ਹੋ ਜਾਏਗੀ।
ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੁਝ ਸਮੂਹ ਅਜਿਹੇ ਵੀ ਹਨ ਜਿਨ੍ਹਾਂ ਦਾ ਵੀਜ਼ਾ MD-111 ਦੇ ਤਹਿਤ ਸਭ ਤੋਂ ਪਹਿਲਾਂ ਪ੍ਰੋਸੈਸ ਕੀਤਾ ਜਾਵੇਗਾ। ਇਸ ਵਿਚ ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ ELICOS, ਗੈਰ ਪੁਰਸਕਾਰ ਪ੍ਰੋਗਰਾਮ ਟੇਫ ਵੋਕੇਸ਼ਨਲ ਸਿਖਲਾਈ ਪਾਇਲਟ ਪ੍ਰੋਗਰਾਮ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿਦਿਆਰਥੀ ਸ਼ਾਮਲ ਹਨ। ਸਰਕਾਰੀ ਸਕਾਲਰਸ਼ਿਪ ਰਾਹੀਂ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਇਸੇ ਸਮੂਹ ਵਿਚ ਸ਼ਾਮਲ ਹੁੰਦੇ ਨੇ। ਯੂਨੀਵਰਸਿਟੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਅੰਤਰਰਾਸ਼ਟਰੀ ਵਿਦਿਆਰਥੀ ਟੀਚੇ ਦਾ 80% ਪੂਰਾ ਹੋਣ ਤੱਕ ਤੇਜ਼ੀ ਨਾਲ ਵੀਜ਼ਾ ਪ੍ਰਣਾਲੀਆਂ ਪ੍ਰਾਪਤ ਹੋਣਗੀਆਂ, ਪਰ ਇਸ ਸੀਮਾ ਤੋਂ ਬਾਅਦ ਵੀਜ਼ਾ ਪ੍ਰੋਸੈਸਿੰਗ ਸਮਾਂ ਹੌਲੀ ਹੋ ਜਾਵੇਗਾ। ਅਜਿਹੇ ਵਿਚ ਛੇਤੀ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀ ਆਖਰ ਕੀ ਕਰ ਸਕਦੇ ਨੇ, ਇਸ ਬਾਰੇ ਤਨੇਜਾ ਨੇ ਦੱਸਿਆ।
ਸਭ ਤੋਂ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਜਿਹੜੀ GT ਸਟੇਟਮੈਂਟ ਤੇ GS ਸਟੇਟਮੈਂਟ ਹੈ ਉਹਨਾਂ ਦੇ ਵੀਜ਼ਾ ਦੇ ਅੰਦਰ, ਉਹ ਕਰੀਅਰ ਅਲਾਈਨ ਹੋਣੀ ਚਾਹੀਦੀ ਹੈ। ਪਹਿਲਾਂ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ, ਜਿਹੜਾ ਕੋਰਸ ਉਹ ਕਰਨ ਜਾ ਰਹੇ ਨੇ, ਉਹਦੇ ਅੰਦਰ ਐਗਜੈਕਟਲੀ ਸੇਮ ਲਿੰਕ ਹੋਣਾ ਚਾਹੀਦਾ ਜੀ, ਜੈਨੂਇਨਿਟੀ ਪ੍ਰੂਵ ਕਰਨ ਲਈ। ਉਹਦੇ ਬਾਅਦ ਉਹਨਾਂ ਨੂੰ ਫਿਊਚਰ ਗੋਲਸ ਐਗਜੈਕਟਲੀ ਸੈੱਟ ਹੋਣੇ ਚਾਹੀਦੇ ਨੇ, ਬਈ ਕਿ ਆਫਟਰ ਕੰਪਲੀਸ਼ਨ ਆਫ ਸਟੱਡੀਜ਼ ਵਟ ਦੇ ਆਰ ਗੋਇੰਗ ਟੂ ਡੂ, ਐਂਡ ਦੇ ਹੈਵ ਟੂ ਪ੍ਰੂਵ ROI, ਰਿਟਰਨ ਔਨ ਇਨਵੈਸਟਮੈਂਟ। ਬਈ ਕਿ ਜੇ ਉਹ ਇੰਨਾ ਪੈਸਾ ਲਾ ਰਹੇ ਨੇ, ਪੜ੍ਹ ਰਹੇ ਨੇ, ਬੈਚਲਰਸ ਵੀ ਕਰ ਰਹੇ ਨੇ ਜਾਂ ਡਿਪਲੋਮਾ ਵੀ ਕਰ ਰਹੇ ਨੇ। ਪਹਿਲਾਂ ਕੀ ਹੁੰਦਾ ਸੀ, ਡਿਪਲੋਮਾ ਦਾ ਜੇ ਮੈਂ ਕੰਸੀਡਰ ਕਰਦਾ ਸਾਊਥ ਏਸ਼ੀਆ ਤੋਂ, ਡਿਪਲੋਮਾ ਇਹ ਕੰਸੀਡਰ ਕੀਤਾ ਜਾਂਦਾ ਸੀ ਕਿ ਵੀਜ਼ਾ ਆਉਣਗੇ ਹੀ ਨਹੀਂ, ਬਲਕਿ ਦੇ ਆਰ ਕਮਿੰਗ ਟੂ ਜਸਟ ਹੋਪ ਅਰਾਊਂਡ, ਬਈ ਕਿ ਇੱਕ ਵੀਜ਼ਾ ਤੋਂ ਦੂਜੇ ਵੀਜ਼ਾ ਤੋਂ। ਬਟ ਕੀ ਹੈ, ਉਹਦੇ ਅੰਦਰ ਵੀ ਵੀਜ਼ਾ ਆ ਰਹੇ ਨੇ ਇਸ ਟਾਈਮ, ਬਟ ਕਿਹਦੇ ਆ ਰਹੇ ਨੇ, ਜਿਨ੍ਹਾਂ ਨੂੰ ਕਲੈਰਿਟੀ ਹੈ। ਸਟੂਡੈਂਟਸ ਨੂੰ ਇਹ ਦੇਖਣਾ ਹੋਏਗਾ, ਜਿਹੜਾ ਕੋਈ ਕੋਰਸ ਚੂਜ਼ ਕਰ ਰਹੇ ਨੇ ਜਾਂ ਯੂਨੀਵਰਸਿਟੀ ਚੂਜ਼ ਕਰ ਰਹੇ ਨੇ, ਉਹਦੀ ਡਾਕੂਮੈਂਟੇਸ਼ਨ, ਉਹਦੀ ਕੋਰਸ ਆਊਟਕਮ ਤੇ ROI ਐਂਡ ਦੇਅਰ ਫਾਈਨੈਂਸ਼ੀਅਲਸ। ਹੁਣ ਪਹਿਲਾਂ ਕਾਫੀ ਇੱਕ ਅਫਵਾਹ ਜੀ ਆ ਗਈ ਸੀ ਵੀ ਕਿ ਕਿਉਂਕਿ ਇੰਡੀਆ ਲੈਵਲ 2 ਚ ਹੋ ਗਿਆ ਤੇ ਲਾਈਕ ਐਵਰੀਬਡੀ ਵਾਸ ਸੇਇੰਗ ਦੈਟ ਫਾਈਨੈਂਸ ਇਜ਼ ਨੋਟ ਰਿਕੁਆਇਰਡ ਐਂਡ ਯੂ ਡੋਂਟ ਨੀਡ ਫੰਡਸ ਐਨੀਮੋਰ, ਯੂ ਡੋਂਟ ਨੀਡ ਇੰਗਲਿਸ਼ ਐਨੀਮੋਰ। ਬਟ ਨਹੀਂ, ਡਿਪਾਰਟਮੈਂਟ ਨੇ ਸੈਕਸ਼ਨ 56 ਮੰਗਿਆ ਸਾਰਿਆਂ ਤੋਂ, ਕਾਫੀ ਸਟੂਡੈਂਟਸ ਤੋਂ ਮੰਗਿਆ ਗਿਆ ਕਿ ਸਾਨੂੰ ਫਾਈਨੈਂਸ਼ੀਅਲ ਐਵੀਡੈਂਸ ਪ੍ਰੋਵਾਈਡ ਕਰਵਾਓ। ਸੀ, ਕਹਿਣ ਦਾ ਮਤਲਬ ਹੈ, ਜਿਹੜਾ ਬੱਚਾ ਕੋਈ ਅਪਲਾਈ ਕਰ ਰਿਹਾ ਇੰਡੀਆ ਤੋਂ, ਸਾਊਥ ਏਸ਼ੀਆ ਤੋਂ ਜਾਂ ਕਿਸੇ ਵੀ ਹੋਰ ਵੀ ਕੰਟਰੀ ਤੋਂ, ਤੇ ਕੋਰਸ ਪਤਾ ਹੋਣਾ ਚਾਹੀਦਾ, ਇੰਗਲਿਸ਼ ਪ੍ਰੋਵਾਈਡ ਕਰਨਾ ਹੈ, ਡਾਕੂਮੈਂਟ ਫਾਈਨੈਂਸ ਦੇ ਡਾਕੂਮੈਂਟਸ ਦੇਣੇ ਨੇ ਜੈਨੂਇਨ।
ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਬਾਰੇ ਇਹ ਨਵਾਂ ਨਿਯਮ ਅਜਿਹੇ ਸਮੇਂ ਵਿੱਚ ਆਇਆ ਜਦੋਂ ਕਿ ਸਟੱਡੀ ਹੌਟ ਸਪੌਟ ਮੰਨੇ ਜਾਣ ਵਾਲੇ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਖਤ ਰਵੱਈਆ ਅਪਣਾ ਲਿਆ, ਜਿਸ ਨਾਲ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਲਈ ਮੁਕਾਬਲਾ ਹੋਰ ਵੀ ਵੱਧ ਸਕਦਾ।
ਹੋਰ ਕੋਈ ਆਪਸ਼ਨ ਬਣਦੀ ਨਹੀਂ ਹੈ, ਕੈਨੇਡਾ ਵੀ ਮਹਿੰਗਾ ਹੈ ਤੇ ਸਟ੍ਰਿਕਟ ਹੈ, ਵੀਜ਼ਾਸ ਨਹੀਂ ਆ ਰਹੇ। UK ਜੇ UK ਫਿਊਚਰ ਸਟੇ ਬੈਕ ਦੀ ਆਪਸ਼ਨਸ ਨਹੀਂ ਹੈਗੀ, ਜਿਹੜੇ ਐਕਸਪੈਂਸਿਸ ਨੇ ਉਹ ਸੇਮ ਨੇ। ਦੈਨ ਦੇਰ ਇਜ਼ ਜਰਮਨੀ, ਉਹਨਾਂ ਦਾ ਜਰਮਨੀ ਦਾ ਕੋਟਾ ਹੀ ਆਪਣਾ ਲਿਮਿਟਿਡ ਹੈ। ਇਟਸ ਡਿਮਾਂਡ ਵਰਸਿਸ ਸਪਲਾਈ, ਤੇ ਅਫਕੋਰਸ ਐਪਲੀਕੇਸ਼ਨ ਵਿਲ ਰਿਮੇਨ ਸੇਮ ਐਂਡ ਸਟੂਡੈਂਟਸ ਜੇ ਹੈ ਲਾਈਕ ਦੇ ਵਾਂਟ ਟੂ ਸਟੱਡੀ, ਦੈਟਸ ਵਾਈ ਆਸਟ੍ਰੇਲੀਅਨ ਗਵਰਨਮੈਂਟ ਆਲਸੋ ਵਾਂਟ ਟੂ ਪ੍ਰੂਵ ਇਟ ਐਜ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡਰ। ਨੁਕਸਾਨ ਜਿਹੜਾ ਹੈ, ਨੁਕਸਾਨ ਉਹਨਾਂ ਨੂੰ ਹੈ ਜਿਹੜੇ ਹੋਪ ਅਰਾਊਂਡ ਕਰ ਰਹੇ ਨੇ, ਜਿਹੜੇ ਜੈਨੂਇਨ ਸਟੂਡੈਂਟਸ ਨਹੀਂ ਹੈਗੇ ਨੇ, ਜਿਹੜੇ ਓਨ ਸ਼ੋਰ ਸਟੂਡੈਂਟਸ ਨੇ, ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈ। ਹੁਣ ਹੋਇਆ ਕਿ ਓਨ ਸ਼ੋਰ ਤੇ ਆਫ ਸ਼ੋਰ, ਓਨ ਸ਼ੋਰ ਮਤਲਬ ਜਿਹੜਾ ਆਲਰੇਡੀ ਆਸਟ੍ਰੇਲੀਆ 'ਚ ਪੜ੍ਹ ਰਿਹਾ, ਆਫ ਸ਼ੋਰ ਜਿਹੜਾ ਨਵਾਂ ਬੱਚਾ ਅਪਲਾਈ ਕਰ ਰਿਹਾ ਨਿਊ ਕਮੈਂਸਮੈਂਟ, ਤੇ ਉਹਨਾਂ ਨੂੰ ਸੇਮ ਕਪੈਸਿਟੀ ਲੈਵਲ 'ਤੇ ਰੱਖਿਆ ਗਿਆ। ਫਿਰ ਜਿਹੜਾ ਬੱਚਾ ਇੱਥੇ ਰਹਿ ਕੇ ਪੜ੍ਹਨ ਆਇਆ, ਫੋਰ ਐਗਜ਼ਾਮਪਲ ਇੱਕ ਯੂਨੀਵਰਸਿਟੀ 'ਚ, ਵਿਕਟੋਰੀਆ ਯੂਨੀਵਰਸਿਟੀ 'ਚ ਪੜ੍ਹਨ ਆਇਆ, ਉਹਨੇ ਡਿਪਲੋਮਾ ਕੀਤਾ, ਫਿਰ ਡਿਪਲੋਮਾ ਤੋਂ ਬਾਅਦ ਅਦਰ ਡਿਪਲੋਮਾ ਕੀਤਾ, ਫਿਰ ਬੈਚਲਰ ਕਿਸੇ ਹੋਰ ਜਗ੍ਹਾ ਤੋਂ ਕੀਤੀ, ਐਂਡ ਕਰੀਅਰ ਸਕੋਪ ਨਹੀਂ ਪਤਾ ਉਹਨੂੰ, ਉਹਨੂੰ ਨੁਕਸਾਨ ਹੈ ਕਿਉਂਕਿ ਬਹੁਤ ਸਾਰੇ ਵੀਜ਼ਾ ਰਿਫਿਊਜ਼ ਹੋ ਰਹੇ ਨੇ ਓਨ ਸ਼ੋਰ, ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈ। ਬਟ ਜਿਹੜੇ ਆਲਰੇਡੀ ਪੜ੍ਹ ਰਹੇ ਨੇ, ਇਟਸ ਓਕੇ ਫੋਰ ਦੈਮ, ਜਿਹੜੇ ਆਫ ਸ਼ੋਰ ਤੋਂ ਆ ਰਹੇ ਨੇ, ਪ੍ਰੋਵਾਈਡਰ ਤੇ ਕੋਰਸ ਸਹੀ ਚੂਜ਼ ਕਰ ਰਹੇ ਨੇ, ਉਹਨਾਂ ਲਈ ਓਕੇ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਆਪਣੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿੱਚ ਲਗਾਤਾਰ ਬਦਲਾਅ ਲਿਆਉਂਦੇ ਨੇ, ਜਿਸ ਵਿੱਚ ਸਰਕਾਰ ਨੇ ਆਨ ਸ਼ੋਰ ਟੂਰਿਸਟ ਵੀਜ਼ਾ ਧਾਰਕਾਂ ਨੂੰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਰੋਕ ਲਗਾਈ, ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤਾਂ ਵਿੱਚ ਵਾਧਾ ਲਿਆਂਦਾ ਅਤੇ ਵੀਜ਼ਾ ਫੀਸ ਵਧਾ ਕੇ ਦੁਨੀਆ ਦੀ ਸਭ ਤੋਂ ਵੱਧ ਸਟੂਡੈਂਟ ਵੀਜ਼ਾ ਫੀਸ ਵਿੱਚੋਂ ਇੱਕ ਬਣਾ ਦਿੱਤੀ। ਸਰਕਾਰ ਨੇ ਇਹ ਨਵਾਂ ਬਦਲਾਅ ਵੀ ਸਟੂਡੈਂਟ ਵੀਜ਼ਾ ਪ੍ਰਣਾਲੀ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਇੱਕ ਹਿੱਸਾ ਦੱਸ ਕੇ ਲਿਆਉਂਦਾ, ਪਰ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਫਰਵਰੀ 2025 ਵਿੱਚ ਲਗਭਗ 2 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਪਹੁੰਚੇ, ਜੋ ਕਿ ਪਿਛਲੇ ਸਾਲ ਨਾਲੋਂ 12.1% ਵੱਧ ਹੈ। ਅਲਬਨੀਜ਼ੀ ਸਰਕਾਰ ਨੇ ਸਾਲ 2026 ਲਈ ਵੀ 295,000 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਥਾਨਾਂ ਦੇ ਰਾਸ਼ਟਰੀ ਯੋਜਨਾ ਪੱਧਰ ਦਾ ਐਲਾਨ ਕੀਤਾ ਸੀ। ਇਸ ਵਿਚ 2025 ਦੇ ਮੁਕਾਬਲੇ 25,000 ਵਾਧੂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਲਿਆਇਆ ਜਾਵੇਗਾ।
ਉਹਨਾਂ ਦਾ ਮਕਸਦ ਆ ਹੈ ਕਿ ਕੁਆਲਿਟੀ ਇੰਪਰੂਵ ਕਰਨਾ, ਮਕਸਦ ਆ ਹੈ ਕਿ ਵੀਜ਼ਾ ਹੋਪਿੰਗ ਨੂੰ ਰੋਕਣਾ, ਤੇ ਵੀਜ਼ਾ ਹੋਪਿੰਗ ਉਦੋਂ ਰੁਕੇਗੀ ਜਦੋਂ ਹਾਈ ਰਿਸਕ ਪ੍ਰੋਵਾਈਡਰ ਦੀ ਸਕਰੂਟਿਨਿਟੀ ਵਧਾਈ ਜਾਏਗੀ, ਵੀ ਜਿਹੜੇ ਪ੍ਰੋਵਾਈਡਰ ਆਪਣੀ ਕਪੈਸਿਟੀ ਤੋਂ ਜ਼ਿਆਦਾ ਔਨਸ਼ੋਰ ਜਿਹੜੇ ਹੈਗੇ ਨੇ ਉਹ ਐਨਰੋਲ ਕਰ ਰਹੇ ਨੇ, ਉਹਨਾਂ ਦੀ ਸਕਰੂਟਿਨਿਟੀ ਵਧਾਈ ਜਾਏਗੀ। ਇਹਦਾ ਮਤਲਬ ਆ ਨਹੀਂ ਹੈ ਕਿ ਘੱਟ ਸਟੂਡੈਂਟ ਹਨ, ਬਟ ਤੁਸੀਂ ਜੇ ਵੇਖੋ ਤੇ ਸਟੂਡੈਂਟ ਕੋਟਾ ਤਾਂ ਵਧਾਇਆ ਗਿਆ।
ਹਾਲਾਂਕਿ ਆਸਟ੍ਰੇਲੀਆ ਵਿਚ ਰਹਿੰਦੇ ਕਈ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਨੌਕਰੀ ਅਤੇ PR ਦੇ ਰਸਤੇ ਖੁੱਲਣ ਵਿਚ ਮੁਸ਼ਕਲ ਆ ਰਹੀ ਹੈ। ਅਜਿਹੇ ਵਿਚ ਸਰਕਾਰ ਦਾ ਇਹ ਨਵਾਂ ਨਿਯਮ ਆਸਟ੍ਰੇਲੀਆ ਲਈ ਵਧੀਆ ਹੈ ਕਿ ਨਹੀਂ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 0439-799-767 0439-799-767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਇਸ ਵੇਲੇ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਤੁਸੀਂ ਇਸ ਵੇਲੇ ਸਾਨੂੰ ਲਾਈਵ ਸੁਣ ਰਹੇ ਹੋ SBS ਪੰਜਾਬੀ ਦੇ ਉੱਤੇ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਹਾਂ ਔਰ ਪ੍ਰੋਗਰਾਮ ਦੇ ਵਿੱਚ ਹੁਣ ਸਾਡੀ ਜਿਹੜੀ ਆਖਰੀ ਪੇਸ਼ਕਾਰੀ ਹੈ ਉਸ ਦੇ ਵੱਲ ਨੂੰ ਵੱਧਦੇ ਹਾਂ। SBS ਦਾ ਇੱਕ ਖਾਸ ਉਪਰਾਲਾ ਹੈ SBS ਆਸਟ੍ਰੇਲੀਆ ਐਕਸਪਲੇਨਡ। ਇਸ ਉਪਰਾਲੇ ਦੇ ਤਹਿਤ ਆਸਟ੍ਰੇਲੀਆ ਦੀ ਵਿਰਾਸਤ, ਇੱਥੋਂ ਦੇ ਸੱਭਿਆਚਾਰ, ਇੱਥੋਂ ਦਾ ਰਹਿਣ ਸਹਿਣ ਅਤੇ ਹੋਰਨਾਂ ਪਹਿਲੂਆਂ ਦੇ ਬਾਰੇ 'ਚ ਖਾਸ ਤੌਰ 'ਤੇ ਚਾਨਣਾ ਪਾਇਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਦੱਸਿਆ ਜਾਂਦਾ ਜਿਹੜੇ ਲੋਕ ਆਸਟ੍ਰੇਲੀਆ ਦੇ ਵਿੱਚ ਨਵੇਂ ਆਉਂਦੇ ਨੇ, ਜਿਹੜੇ ਇੱਥੇ ਆ ਕੇ ਨਵੇਂ ਸਿਰੋਂ ਸੈਟਲ ਹੁੰਦੇ ਨੇ ਔਰ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਜਿਹੜੇ ਮੂਲ ਨਿਵਾਸੀ ਨੇ ਜਾਂ ਜਿਹੜੇ ਇੱਥੋਂ ਦੇ ਬਸ਼ਿੰਦੇ ਨੇ ਉਹਨਾਂ ਦੇ ਵਾਸਤੇ ਨੇਟਿਵ ਟਾਈਟਲ ਕੀ ਹੈਗਾ ਔਰ ਨੇਟਿਵ ਟਾਈਟਲ ਦੀ ਅਹਿਮੀਅਤ ਕੀ ਹੈਗੀ ਇਹਨਾਂ ਲੋਕਾਂ ਦੇ ਵਾਸਤੇ। ਸਾਡੇ ਸਾਥੀ ਪੁਨੀਤ ਢਿੰਗਰਾ ਦੀ ਜ਼ੁਬਾਨੀ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢਿੰਗਰਾ। ਆਸਟ੍ਰੇਲੀਆ ਦੁਨੀਆ ਭਰ ਦੇ ਵਿੱਚ ਆਪਣੇ ਅਮੀਰ ਅਤੇ ਵਿਭਿੰਨ ਪਹਿਲੇ ਰਾਸ਼ਟਰ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ, ਪਰ ਜਦੋਂ ਗੱਲ ਆਉਂਦੀ ਹੈ ਨੇਟਿਵ ਟਾਈਟਲ ਯਾਨੀ ਮੂਲ ਸਿਰਲੇਖ ਅਤੇ ਜ਼ਮੀਨੀ ਹੱਕਾਂ ਦੀ ਤਾਂ ਤੁਸੀਂ ਅਜੇ ਵੀ ਸੋਚ ਸਕਦੇ ਹੋ ਕਿ ਅਸਲ ਵਿੱਚ ਇਹ ਕੀ ਮਤਲਬ ਰੱਖਦੇ ਨੇ। ਤਾਂ ਫਿਰ ਮੂਲ ਸਿਰਲੇਖ ਯਾਨੀ ਨੇਟਿਵ ਟਾਈਟਲ ਕੀ ਹੈ ਅਤੇ ਇਹ ਕਿਵੇਂ ਬਣਿਆ? ਨੇਟਿਵ ਟਾਈਟਲ, ਜ਼ਮੀਨੀ ਹੱਕ ਅਤੇ ਸੰਧੀ, ਇਹ ਤਿੰਨ ਵੱਖ ਵੱਖ ਤਰੀਕੇ ਹਨ ਜੋ ਇਸ ਸੱਭਿਆਚਾਰ ਨੂੰ ਮਜ਼ਬੂਤ ਬਣਾਉਣ ਅਤੇ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਸ ਨੂੰ ਜ਼ਮੀਨ ਨਾਲ ਜੋੜੇ ਰੱਖਣ ਲਈ ਵਰਤੇ ਜਾਂਦੇ ਨੇ। ਤੁਸੀਂ ਸਾਡੇ ਪਿਛਲੇ ਐਪੀਸੋਡਾਂ ਵਿੱਚ ਜ਼ਮੀਨੀ ਹੱਕਾਂ ਅਤੇ ਸੰਧੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਐਪੀਸੋਡ ਨੇਟਿਵ ਟਾਈਟਲ ਬਾਰੇ ਹੈ। ਅਸੀਂ ਸਮਝਾਵਾਂਗੇ ਕਿ ਇਹ ਅਤੇ ਇਸਦਾ ਇਤਿਹਾਸ ਕੀ ਹੈ, ਇਹ ਜ਼ਮੀਨੀ ਹੱਕਾਂ ਤੋਂ ਕਿਵੇਂ ਵੱਖਰਾ ਹੈ ਅਤੇ ਇਸਦਾ ਅਸਲ ਮਤਲਬ ਕੀ ਹੈ। 200 ਸਾਲਾਂ ਤੋਂ ਵੱਧ ਸਮੇਂ ਤੱਕ ਆਸਟ੍ਰੇਲੀਆ ਨੂੰ ਟੈਰਾ ਨੂਲੀਅਸ ਐਲਾਨਿਆ ਗਿਆ ਸੀ, ਜਿਸ ਦਾ ਮਤਲਬ ਹੈ ਖਾਲੀ ਧਰਤੀ, ਜਿਸ ਵਿੱਚ ਗੋਰੇ ਲੋਕਾਂ ਦੇ ਆਉਣ ਤੋਂ ਪਹਿਲਾਂ ਇੱਥੇ ਰਹਿਣ ਵਾਲੇ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ। ਇਹ ਬਦਲਾਅ ਇੱਕ ਇਤਿਹਾਸਕ ਕਾਨੂੰਨੀ ਕੇਸ ਦੇ ਨਾਲ ਆਇਆ, ਦਮਾਬੋ ਕੇਸ। 1982 ਵਿੱਚ ਐਡੀ ਮਾਬੋ ਦੀ ਅਗਵਾਈ ਵਿੱਚ ਮੈਰੀਅਮ ਲੋਕਾਂ ਦੇ ਇੱਕ ਸਮੂਹ ਨੇ ਕਾਨੂੰਨੀ ਮੁਕੱਦਮਾ ਸ਼ੁਰੂ ਕੀਤਾ, ਜਿਸ ਦੇ ਵਿੱਚ ਟੋਰਸ ਸਟ੍ਰੇਟ ਦੇ ਵਿੱਚ ਮਰੇ ਟਾਪੂਆਂ ਉੱਤੇ ਉਹਨਾਂ ਦੇ ਰਵਾਇਤੀ ਮਾਲਕੀ ਹੱਕਾਂ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ। ਇਹ ਕੁਝ ਛੋਟੇ ਜਿਹੇ ਟਾਪੂ ਹਨ ਜੋ ਕੁਈਨਜ਼ਲੈਂਡ ਦੇ ਸਿਖਰ ਤੋਂ ਥੋੜਾ ਉੱਤੇ ਆਸਟ੍ਰੇਲੀਆ ਦੇ ਬਿਲਕੁਲ ਉੱਪਰ ਵਾਲੇ ਹਿੱਸੇ ਵਿੱਚ ਹਨ। ਇਹ ਕੇਸ ਬਹੁਤ ਲੰਮਾ ਚੱਲਿਆ, ਲਗਭਗ 10 ਸਾਲਾਂ ਤੱਕ। ਫਿਰ 1992 ਵਿੱਚ ਆਸਟ੍ਰੇਲੀਆ ਦੀ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਕਿ ਮੈਰੀਅਮ ਲੋਕਾਂ ਨੂੰ ਆਪਣੀ ਧਰਤੀ ਤੇ ਨੇਟਿਵ ਟਾਈਟਲ ਦਾ ਹੱਕ ਹੈ। ਇਹ ਫੈਸਲਾ ਇਤਿਹਾਸਕ ਸੀ, ਇਸਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਟੈਰਾ ਨੂਲੀਅਸ ਦੀ ਕਾਨੂੰਨੀ ਧਾਰਨਾ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਫੈਡਰਲ ਪਾਰਲੀਮੈਂਟ ਨੇ ਨੇਟਿਵ ਟਾਈਟਲ ਐਕਟ 1993 ਪਾਸ ਕੀਤਾ। 15 ਨਵੰਬਰ 1993 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪਾਲ ਕੀਟਿੰਗ ਨੇ ਕੌਮ ਨੂੰ ਸੰਬੋਧਨ ਕੀਤਾ ਅਤੇ ਹਾਈ ਕੋਰਟ ਦੇ ਮਾਬੋ ਫੈਸਲੇ ਪ੍ਰਤੀ ਆਸਟ੍ਰੇਲੀਆਈ ਸਰਕਾਰ ਦੇ ਜਵਾਬ ਦੀ ਰੂਪਰੇਖਾ ਦਿੱਤੀ।
The court's decision was unquestionably just. It rejected a lie and acknowledged the truth. The lie was terra nullius, the convenient fiction that Australia had been a land of no one. The truth was native title. The fact that the land had once belonged to Aboriginal and Torres Strait Islander Australians, and that in some places a legal right to it had survived the 200 years of European settlement.
ਮੂਲ ਸਿਰਲੇਖ ਇਸ ਗੱਲ ਦੀ ਮਾਨਤਾ ਹੈ ਕਿ ਕੁਝ ਪਹਿਲੇ ਰਾਸ਼ਟਰ ਦੇ ਲੋਕਾਂ ਕੋਲ ਅਜੇ ਵੀ ਉਹਨਾਂ ਦੇ ਰਵਾਇਤੀ ਕਾਨੂੰਨਾਂ ਅਤੇ ਰੀਤੀ ਰਿਵਾਜਾਂ ਦੇ ਆਧਾਰ ਤੇ ਜ਼ਮੀਨ ਅਤੇ ਪਾਣੀਆਂ ਦੇ ਅਧਿਕਾਰ ਹਨ। ਇਹ ਹੱਕ ਸਰਕਾਰ ਵੱਲੋਂ ਨਹੀਂ ਦਿੱਤੇ ਜਾਂਦੇ ਅਤੇ ਨਾ ਹੀ ਗੱਲਬਾਤ ਰਾਹੀਂ ਬਣਾਏ ਜਾਂਦੇ ਨੇ। ਇਹ ਆਸਟ੍ਰੇਲੀਆਈ ਅਦਾਲਤਾਂ ਵੱਲੋਂ ਮੰਨੇ ਜਾਂਦੇ ਹਨ। ਮੂਲ ਸਿਰਲੇਖ ਨੂੰ ਅਕਸਰ ਅਧਿਕਾਰਾਂ ਦੇ ਸਮੂਹ ਵਜੋਂ ਦਰਸਾਇਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਵੱਖ ਵੱਖ ਅਧਿਕਾਰ ਸ਼ਾਮਲ ਹੁੰਦੇ ਨੇ। ਇਨ੍ਹਾਂ ਅਧਿਕਾਰਾਂ ਦੇ ਵਿੱਚ ਸ਼ਿਕਾਰ, ਮੱਛੀ ਫੜਨ, ਸਮਾਰੋਹ ਅਤੇ ਮਹੱਤਵਪੂਰਨ ਸੱਭਿਆਚਾਰਕ ਸਥਾਨਾਂ ਦੀ ਦੇਖਭਾਲ ਲਈ ਜ਼ਮੀਨ ਅਤੇ ਪਾਣੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ। ਇਹ ਸਾਂਝੇ ਜਾਂ ਸਮੂਹਿਕ ਅਧਿਕਾਰਾਂ ਨੂੰ ਮਾਨਤਾ ਦਿੰਦਾ ਹੈ ਜੋ ਨਿੱਜੀ ਜਾਂ ਵਪਾਰਕ ਮਾਲਕੀ ਦੀ ਬਜਾਏ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੱਭਿਆਚਾਰਕ ਅਤੇ ਅਧਿਆਤਮਕ ਪਰੰਪਰਾਵਾਂ ਤੋਂ ਆਉਂਦੇ ਨੇ। ਹਾਲਾਂਕਿ ਨੇਟਿਵ ਟਾਈਟਲ, ਹੋਰ ਜ਼ਮੀਨੀ ਵਰਤੋਂ ਜਿਵੇਂ ਕਿ ਖੇਤੀ, ਖਣਨ ਜਾਂ ਸਥਾਨਕ ਸਰਕਾਰੀ ਗਤੀਵਿਧੀਆਂ ਦੀ ਥਾਂ ਨਹੀਂ ਲੈਂਦਾ, ਬਹੁਤ ਸਾਰੀਆਂ ਥਾਵਾਂ 'ਤੇ ਇਹ ਵਰਤੋਂ ਮੂਲ ਸਿਰਲੇਖ ਦੇ ਨਾਲ ਮੌਜੂਦ ਹੁੰਦੀਆਂ ਨੇ। ਇਸ ਦਾ ਮਤਲਬ ਹੈ ਕਿ ਫਸਟ ਨੇਸ਼ਨਸ ਦੇ ਲੋਕ ਅਕਸਰ ਆਪਣੇ ਜ਼ਮੀਨੀ ਹੱਕ ਕਿਸਾਨਾਂ, ਖਣਨ ਕੰਪਨੀਆਂ ਜਾਂ ਕੌਂਸਲਸ ਨਾਲ ਸਾਂਝੇ ਕਰਦੇ ਹਨ। ਆਦੀਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਦੇ ਲਈ ਮੂਲ ਸਿਰਲੇਖ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਹੈ। ਇਹ ਪਛਾਣ ਸੱਭਿਆਚਾਰ ਅਤੇ ਸੰਬੰਧ ਬਾਰੇ ਹੈ। ਯਾਵੂਰੂ ਆਗੂ ਅਤੇ ਵਿਦਵਾਨ ਪ੍ਰੋਫੈਸਰ ਪੀਟਰ ਯੂ ਇਸ ਬਾਰੇ ਇਹ ਸਮਝਾਉਂਦੇ ਨੇ।
What native title does is provides you with the opportunity to reframe the nature of fundamental rules that govern your community and relationship. So that's basically in terms of my own community. What it does do, it also provides a reinvigorated foundation for learning and relearning languages and song and dance and cultural knowledge so that we're able to continue the path of building succession capabilities in our families, in our tribal groups.
ਪਰ ਮਾਨਤਾ ਪ੍ਰਾਪਤ ਕਰਨਾ ਸੌਖਾ ਨਹੀਂ ਹੈ। ਨੇਟਿਵ ਟਾਈਟਲ ਸਥਾਪਿਤ ਕਰਨ ਲਈ ਭਾਈਚਾਰਿਆਂ ਨੂੰ ਧਰਤੀ ਦੇ ਨਾਲ ਲਗਾਤਾਰ ਜੁੜੇ ਰਹਿਣ ਦਾ ਸਬੂਤ ਦੇਣਾ ਪੈਂਦਾ ਹੈ। ਅਕਸਰ ਇਹ ਸਬੂਤ ਮੌਖਿਕ ਇਤਿਹਾਸਾਂ, ਕਹਾਣੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਰਿਕਾਰਡਾਂ ਰਾਹੀਂ ਦਿੱਤਾ ਜਾਂਦਾ ਹੈ। ਕਾਨੂੰਨੀ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਰਵਾਇਤੀ ਕਾਨੂੰਨ ਅਤੇ ਰਿਵਾਜ ਹਮੇਸ਼ਾ ਪੱਛਮੀ ਕਾਨੂੰਨੀ ਢਾਂਚੇ ਵਿੱਚ ਚੰਗੀ ਤਰ੍ਹਾਂ ਫਿੱਟ ਨਹੀਂ ਬੈਠਦੇ। ਨੇਟਿਵ ਟਾਈਟਲ ਅਤੇ ਵਿਰਾਸਤੀ ਕਾਨੂੰਨ ਦੇ ਵਿੱਚ ਮਾਹਿਰ ਵਕੀਲ ਗਵੀਨੈਟ ਗੋਵਰਧਨ ਇਹਨਾਂ ਚੁਣੌਤੀਆਂ ਬਾਰੇ ਸਮਝਾਉਂਦੇ ਹਨ।
We're trying to fit a traditional culture into like a framework. We're just trying to stuff it in and trying to make it work when really, and yeah, that it has inherently challenges in that, which creates problems because the system itself that we're trying to fit into has not been created. The framework has not been designed for that.
ਫਿਰ ਵੀ ਮੂਲ ਸਿਰਲੇਖ ਨੇ ਅਸਲ ਅਤੇ ਸਥਾਈ ਤਬਦੀਲੀ ਲਿਆਂਦੀ ਹੈ। ਇਸ ਨੇ ਭਾਈਚਾਰਿਆਂ ਨੂੰ ਆਪਣੀਆਂ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ, ਜ਼ਮੀਨ ਅਤੇ ਪਾਣੀ ਦੀ ਦੇਖਭਾਲ ਦੇ ਰਵਾਇਤੀ ਤਰੀਕਿਆਂ ਨੂੰ ਬਹਾਲ ਕਰਨ ਅਤੇ ਉਹਨਾਂ ਦੀ ਰਵਾਇਤੀ ਜ਼ਮੀਨ ਅਤੇ ਪਾਣੀਆਂ ਬਾਰੇ ਫੈਸਲਿਆਂ ਵਿੱਚ ਇੱਕ ਮਜ਼ਬੂਤ ਭੂਮਿਕਾ ਨਿਭਾਉਣ ਵਿੱਚ ਮਦਦ ਕੀਤੀ ਹੈ। ਨੇਟਿਵ ਟਾਈਟਲ ਐਕਟ ਆਉਣ ਤੋਂ ਬਾਅਦ ਹੁਣ ਨੇਟਿਵ ਟਾਈਟਲ ਆਸਟ੍ਰੇਲੀਆ ਦੇ ਲਗਭਗ 40% ਹਿੱਸੇ ਨੂੰ ਕਵਰ ਕਰਦਾ ਹੈ, ਜ਼ਿਆਦਾਤਰ ਦੂਰ ਦੁਰਾਡੇ ਅਤੇ ਖੇਤਰੀ ਇਲਾਕਿਆਂ ਵਿੱਚ ਜਿੱਥੇ ਧਰਤੀ ਨਾਲ ਰਵਾਇਤੀ ਸੰਬੰਧ ਕਾਇਮ ਰੱਖਿਆ ਗਿਆ ਹੈ। ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਜ਼ਮੀਨ ਦੀ ਮਲਕੀਅਤ ਤੋਂ ਵੱਖਰਾ ਹੈ। ਜੇਕਰ ਤੁਸੀਂ ਵੀ ਬਹੁਤ ਸਾਰੇ ਪ੍ਰਵਾਸੀਆਂ ਵਾਂਗ ਕਿਸੇ ਸ਼ਹਿਰ ਜਾਂ ਖੇਤਰੀ ਇਲਾਕੇ ਵਿੱਚ ਰਹਿ ਰਹੇ ਹੋ ਤਾਂ ਮੂਲ ਸਿਰਲੇਖ ਸ਼ਾਇਦ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਨਹੀਂ ਬਦਲੇਗਾ, ਪਰ ਇਸ ਨੂੰ ਸਮਝਣਾ ਸਤਿਕਾਰ ਅਤੇ ਮੇਲ ਮਿਲਾਪ ਵੱਲ ਇੱਕ ਕਦਮ ਹੈ। ਇਸ ਬਾਰੇ ਹੋਰ ਗਵੈਨਟ ਗੋਵਰਧਨ ਸਮਝਾਉਂਦੇ ਹਨ।
I think it's really important to note, and this is very generally speaking, but something like native title rights and interests are really not going to affect people on a personal level. People think it's going to affect their life on like a day-to-day, and I can't really see it doing that.
ਜਿਵੇਂ ਕਿ ਪਾਲ ਕੀਟਿੰਗ ਨੇ ਮਾਬੋ ਫੈਸਲੇ ਬਾਰੇ ਵਿਚਾਰ ਕਰਦੇ ਹੋਏ ਕਿਹਾ ਸੀ ਕਿ ਆਸਟ੍ਰੇਲੀਆ ਦੇ ਜ਼ਮੀਨ ਪ੍ਰਬੰਧਨ ਪ੍ਰਣਾਲੀ ਵਿੱਚ ਨੇਟਿਵ ਟਾਈਟਲ ਨੂੰ ਲਿਆਉਣਾ ਸਿਰਫ ਫਸਟ ਨੇਸ਼ਨਸ ਲੋਕਾਂ ਲਈ ਨਿਆਂ ਦੀ ਗੱਲ ਨਹੀਂ ਸੀ, ਬਲਕਿ ਇਹ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਅੱਗੇ ਵਧਣ ਦਾ ਇੱਕ ਕਦਮ ਸੀ।
We can move on to see Mabo as a tremendous opportunity it is, an opportunity to right an historic wrong, an opportunity to transcend the history of dispossession, an opportunity to restore the age-old link between Aboriginal land and culture, an opportunity to heal a source of bitterness, an opportunity to recognise Aboriginal culture as a defining element of our nationhood, and to make clear that this Australia, this modern, free and tolerant Australia, can be a secure and bountiful place for all, including the first Australians.
ਬਹੁਤ ਸਾਰੇ ਫਸਟ ਨੇਸ਼ਨਸ ਲੋਕਾਂ ਲਈ ਮੂਲ ਸਿਰਲੇਖ ਸਿਰਫ ਇੱਕ ਕਾਨੂੰਨੀ ਪ੍ਰਕਿਰਿਆ ਨਹੀਂ ਹੈ, ਇਹ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਨੂੰ ਜ਼ਿੰਦਾ ਰੱਖਣ ਦਾ ਇੱਕ ਤਰੀਕਾ ਹੈ। ਆਸਟ੍ਰੇਲੀਆ ਵਿੱਚ ਆਏ ਨਵੇਂ ਲੋਕਾਂ ਲਈ ਨੇਟਿਵ ਟਾਈਟਲ ਨੂੰ ਸਮਝਣਾ ਇਹ ਦਿਖਾਉਂਦਾ ਹੈ ਕਿ ਫਸਟ ਨੇਸ਼ਨਸ ਲੋਕਾਂ ਦਾ ਜ਼ਮੀਨ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਇਹ ਰਿਸ਼ਤਾ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਅੱਜ ਵੀ ਜਾਰੀ ਹੈ। ਨੇਟਿਵ ਟਾਈਟਲ ਲਗਾਤਾਰ ਵਿਕਸਿਤ ਹੋ ਰਿਹਾ ਹੈ ਅਤੇ ਨਵੇਂ ਸਮਝੌਤੇ ਇਸ ਗੱਲ ਨੂੰ ਨਿਰਧਾਰਿਤ ਕਰ ਰਹੇ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਜ਼ਮੀਨ, ਪਾਣੀ ਅਤੇ ਵਿਰਾਸਤ ਨੂੰ ਭਵਿੱਖੀ ਪੀੜ੍ਹੀਆਂ ਲਈ ਕਿਵੇਂ ਸੁਰੱਖਿਅਤ ਕੀਤਾ ਜਾਵੇ। ਜ਼ਮੀਨੀ ਹੱਕ, ਸੰਧੀ ਅਤੇ ਨੇਟਿਵ ਟਾਈਟਲ ਤਿੰਨਾਂ ਦੀਆਂ ਕਾਨੂੰਨੀ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਵੱਖ ਵੱਖ ਨੇ, ਪਰ ਤਿੰਨਾਂ ਦਾ ਉਦੇਸ਼ ਇੱਕੋ ਹੈ, ਫਸਟ ਨੇਸ਼ਨਸ ਲੋਕਾਂ ਦੇ ਧਰਤੀ ਜਾਂ ਦੇਸ਼ ਨਾਲ ਸੰਬੰਧ ਨੂੰ ਮਾਨਤਾ ਦੇਣਾ ਅਤੇ ਸਵੈ ਨਿਰਧਾਰਤਾ ਦਾ ਸਮਰਥਨ ਕਰਨਾ।
We need our land, our culture, our language and our community. We're not opposed to development, but we need to have this as the foundation.
SBS Australia Explained ਤੋਂ ਨਿਕਿਆ ਹਚਿੰਗਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।
ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸਾਡੇ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਖੂਬ ਆਨੰਦ ਮਾਣਿਆ ਹੋਵੇਗਾ, ਔਰ ਸਾਡੀਆਂ ਇਹਨਾਂ ਪੇਸ਼ਕਾਰੀਆਂ ਨੂੰ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ, ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਔਰ ਯੂਟਿਊਬ 'ਤੇ ਜਾ ਕੇ, ਵੱਖ ਵੱਖ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ ਉੱਥੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ, ਸੁਣ ਸਕਦੇ ਹੋ। ਮਿਲਾਂਗੇ ਕੱਲ੍ਹ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਪਰ ਜਾਣ ਤੋਂ ਪਹਿਲਾਂ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸੁਣੋ ਇਹ ਖੂਬਸੂਰਤ ਗੀਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.